जो एक कथा सुने और गावे दुख पाप ते निकट ना आवै। जेडे माई भाई इस कथा नू कहिंदे सुनदे हन प्रेम सहित, उहनां दे नेड़े दुख दलिद्र पाप नहीं आउंदे। सतगुरु कलगीधर पातशाह श्री आनंदपुर साहब की धरती ते विराजमान हन। सत्कारयोग माता गुजरी जी दे नाल सतगुरु जी की विचार चर्चा चली है। आम लोगों विच उस वक्त कुछ इदां दी चर्चा चल रही सी, जेडे नास्तक कह सकदे, कच्चे पिल्ले लोग कह सकदे हां, उहनां दे मन च इदां दे ख्याल सन ते उह गल्लां भी करदे सी कि श्री गुरु गोबिंद सिंह साहब ते आखे जी चंडी पुट्ठी पै गई आ, उहनां दा सुभाव बदल गया है। तो माता गुजरी जी ने इस संबंध च सतगुरां नाल बचन बिलास कीते ते कलगीधर पातशाह ने माता गुजरी जी दे हिरदे दा संदेह दूर कीता है। दस्या है कि असीं अकाल पुरख वाहिगुरु पार ब्रह्म परमेश्वर दी शक्ति नूं अपने अंदर उजागर करके ओही शक्ति असीं अपने पंथ विच खालसे विच भरी है, और उसे शक्ति दे आश्रित मेरे खालसे पंथ ने आउण वाले समें च जंग युद्ध लड़ने हन। इन्हां मलेच्छां दा जरवाणियां दा राज भाग समाप्त करना है, और हलेमी राज जिहड़ा है ओह संसार दे विच मेरे खालसे ने स्थापित करना है। ਇਹ ਬਚਨ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਕਲਗੀਧਰ ਸਵਾਮੀ ਜੀ ਨੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੇ ਨਾਲ ਕੀਤੇ ਹਨ। ਹੋਰ ਇਹ ਸਾਰੀਆਂ ਜਿਹੜੀਆਂ ਕਥਾਵਾਂ ਆਪ ਜੀ ਕੁਝ ਦਿਨਾਂ ਤੋਂ ਸਰਵਣ ਕਰ ਰਹੇ ਹੋ, ਇਹ ਸੋ ਸਾਖੀ ਦੇ ਵਿੱਚ ਜਿਹੜੀਆਂ ਸਾਖੀਆਂ ਨੇ ਉਹਦੇ ਆਧਾਰ ਤੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖੀਆਂ ਨੇ। ਸੋ ਸਾਖੀ ਗ੍ਰੰਥ ਬਹੁਤ ਪੁਰਾਤਨ ਗ੍ਰੰਥ ਹੈ, ਜੋ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੁਇਰ ਸਾਹਿਬ ਜੀ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵੰਸ਼ ਚੋਂ ਹੋਏ। ਕਲਗੀਧਰ ਜੀ ਨੂੰ ਇਹਨਾਂ ਨੇ ਗੁਰਿਆਈ ਦਾ ਤਿਲਕ ਦਿੱਤਾ ਸੀ। ਕਲਗੀਧਰ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਵੀ ਤਕਰੀਬਨ 53 ਸਾਲ ਭਾਈ ਰਾਮ ਕੁਇਰ ਸਾਹਿਬ ਜੀ ਇਸ ਸੰਸਾਰ ਵਿੱਚ ਸਰੀਰ ਕਰਕੇ ਰਹੇ। ਜਦੋਂ ਮਹਾਰਾਜ ਜੀ ਸੱਚਖੰਡ ਜੋਤੀ ਜੋਤ ਸਮਾ ਗਏ ਤੇ ਖਾਲਸਾ ਵੈਰਾਗੀ ਹੋ ਗਿਆ, ਪੰਜਾਬ ਦੇ ਸਾਰੇ ਸਿੰਘ ਇਕੱਠੇ ਹੋ ਕੇ ਭਾਈ ਰਾਮ ਕੁਇਰ ਸਾਹਿਬ ਜੀ ਕੋਲ ਆਏ। ਭਾਈ ਸਾਹਿਬ ਨੂੰ ਬੇਨਤੀ ਕੀਤੀ, ਭਾਈ ਸਾਹਿਬ ਜੀ ਸਤਿਗੁਰਾਂ ਤੋਂ ਬਿਨਾਂ ਸਾਡਾ ਮਨ ਉਦਾਸ ਹੈ, ਆਪ ਜੀ ਕਿਰਪਾ ਕਰੋ, ਸਾਡੇ ਮਨ ਨੂੰ ਧੀਰਜ ਮਿਲੇ, ਕੋਈ ਐਸਾ ਬਚਨ ਕਹੋ। ਤਾਂ ਉਸ ਵੇਲੇ ਭਾਈ ਸਾਹਿਬ ਜੀ ਨੇ ਫਿਰ ਗੁਰੂ ਸਾਹਿਬ ਦੀਆਂ ਸਾਖੀਆਂ ਜਿਹੜੀਆਂ ਸਨ ਉਹ 500 ਸਾਖੀਆਂ ਸੀ ਕੁੱਲ, ਜਿਹਦੇ ਚੋਂ 400 ਸਾਖੀਆਂ ਕਿਤੇ ਗੁਪਤ ਹੋ ਗਈਆਂ, ਪਰ 100 ਸਾਖੀ ਜਿਹੜੀ ਸੀ ਉਹ ਹੁਣ ਵੀ ਪ੍ਰਚਲਿਤ ਹੈ, ਮਿਲਦੀ ਹੈ। ਮਹਾਰਾਜ ਇਹ ਪਟਿਆਲੇ ਦੀ ਲੜਕੀ ਸੀ, ਬੀਬੀ ਪ੍ਰਧਾਨ ਕੌਰ, ਇਹ ਵਿਆਹੀ ਹੋਈ ਸੀ ਇੱਧਰ ਬਰਨਾਲੇ ਦੇ ਇਲਾਕੇ ਚ, ਪਤੀ ਚਲਾਣੇ ਕਰ ਗਿਆ, ਛੋਟੀ ਉਮਰ ਚ ਵਿਧਵਾ ਹੋ ਗਈ। ਅੱਜ ਵੀ ਬਰਨਾਲੇ ਸ਼ਹਿਰ ਚ ਬੀਬੀ ਪ੍ਰਧਾਨ ਕੌਰ ਜੀ ਦਾ ਗੁਰੂ ਘਰ ਹੈ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ। ਬਹੁਤ ਸਾਰੀ ਜ਼ਮੀਨ ਬੀਬੀ ਜੀ ਦੇ ਅਸਥਾਨ ਤੇ ਹੈ, ਜੋ ਗਾਂਧਾ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ, ਉਸ ਅਸਥਾਨ ਦੇ ਨਾਮ ਤੇ ਸੈਂਕੜੇ ਕਿੱਲੇ ਪੈਲੀ ਦੇ ਹਨ। ਉਹ ਬੀਬੀ ਪ੍ਰਧਾਨ ਕੌਰ ਜੀ ਦੇ ਕੋਲ, ਕਿਉਂਕਿ ਬੀਬੀ ਪ੍ਰਧਾਨ ਕੌਰ ਜੀ ਭਾਈ ਰਾਮ ਕੁਇਰ ਸਾਹਿਬ ਜੀ ਦੀ ਜਿਹੜੀ ਅੰਸ ਬੰਸ ਸੀ ਅੱਗੋਂ ਉਹਨਾਂ ਦੇ ਸਪੁੱਤਰ ਸੀ, ਉਹਨਾਂ ਨੂੰ ਵਿਆਹੀ ਹੋਈ ਸੀ, ਤੇ ਉਹ ਪੋਥੀ ਅੱਗੇ ਉਹਨਾਂ ਦੇ ਕੋਲ ਆ ਗਈ। ਮਾਂ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਜਦੋਂ ਪਟਿਆਲੇ ਕੁਝ ਸਮਾਂ ਰਹੇ, ਫਿਰ ਕੈਂਥਲ ਰਾਜੇ ਉਹਦੇ ਸਿੰਘ ਕੋਲ ਜਾ ਕੇ ਰਹੇ, ਤਾਂ ਉਹ ਪੋਥੀ ਪਟਿਆਲੇ ਦੇ ਰਾਜਿਆਂ ਕੋਲ ਪਹਿਲਾਂ ਪਹੁੰਚੀ, ਬੀਬੀ ਪ੍ਰਧਾਨ ਕੌਰ ਕੋਲੋਂ। ਉੱਥੇ ਭਾਈ ਸਾਹਿਬ ਕੋਲੋਂ ਪੋਥੀ ਆਈ, ਤੇ ਉਸੇ ਸੋ ਸਾਖੀ ਦੇ ਆਧਾਰ ਤੇ ਭਾਈ ਸੰਤੋਖ ਸਿੰਘ ਜੀ ਨੇ ਫਿਰ ਇਹ ਸਾਰੀ ਕਥਾ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਲਿਖੀ ਹੈ, ਤੇ ਉਹਦੇ ਵਿੱਚ ਸੋ ਸਾਖੀ ਦੇ ਜਿਹੜੇ ਬਚਨ ਨੇ, ਕਈ ਬਚਨ ਬੜੇ ਅਗੰਮੀ ਬਚਨ ਹਨ ਜਿੱਥੇ ਤੱਕ ਸਾਡੀ ਸੁਰਤ ਨਹੀਂ ਪਹੁੰਚਦੀ, ਅੰਦਾਜ਼ੇ ਨਾਲ ਅਸੀਂ ਅਰਥ ਕਰ ਲੈਂਦੇ ਹਾਂ, ਸੁਣ ਲੈਂਦੇ ਹਾਂ। ਕਈ ਵਾਰੀ ਕਈ ਸੰਸਾਗ੍ਰਸਤ ਵੀ ਹੋ ਜਾਂਦੇ ਨੇ ਜੀ, ਇਹ ਬਚਨ ਕਿੱਦਾਂ ਦੇ ਲਿਖੇ ਹਨ, ਉਹ ਸਾਡੀ ਸਮਝ ਵਿੱਚ ਨਹੀਂ ਆਉਂਦੇ, ਤਾਂ ਸਾਨੂੰ ਸੰਦੇਹ ਆਉਂਦਾ, ਬਚਨਾਂ 'ਚ ਕੋਈ ਕਮੀ ਨਹੀਂ ਹੈ। ਤੋ ਭਾਈ ਸਾਹਿਬ ਜੀ ਨੇ ਸੋ ਸਾਖੀ ਦੇ ਆਧਾਰ ਤੇ ਸਾਰੀਆਂ ਕਥਾਵਾਂ ਲਿਖੀਆਂ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਆਂ ਵਾਲੇ ਪਾਤਸ਼ਾਹ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ਼ਮਸ਼ੇਰੇ ਬਹਾਦਰ ਗੁਰਦੇਵ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਬੈਠੇ ਸਭਾ ਸਥਾਨ।
ਇਸੇ ਤਰ੍ਹਾਂ ਇੱਕ ਦਿਨ ਦਾ ਸਮਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਦੀਵਾਨ ਚ ਸਭਾ ਚ ਸਜੇ ਬੈਠੇ ਹਨ।
ਬ੍ਰਿੰਦ ਸਿੱਖ ਮਿਲ ਕੈ ਤਬੈ ਕਰੀ ਪੁਕਾਰ ਮਹਾਨ।
ਕੁਝ ਕੁ ਸਿੱਖ ਇਕੱਠੇ ਹੋ ਕੇ ਕਲਗੀਧਰ ਜੀ ਦੇ ਚਰਨਾਂ ਚ ਆਏ ਤੇ ਉਹਨਾਂ ਨੇ ਆ ਕੇ ਸਤਿਗੁਰਾਂ ਨੂੰ ਪੁਕਾਰ ਕੀਤੀ। ਪੁਕਾਰ ਦਾ ਮਤਲਬ ਹੈ ਵੀ ਕਿਸੇ ਦੇ ਖਿਲਾਫ ਸ਼ਿਕਾਇਤ ਕਰਨੀ ਸੀ। ਉਹ ਸ਼ਿਕਾਇਤ ਕਰਨ ਦਾ ਅੱਗੇ ਕਾਰਨ ਵੀ ਦੱਸਦੇ ਨੇ ਵੀ ਕਿਉਂ ਕੀਤੀ। ਕੁਝ ਸਿੱਖ ਆਏ ਪਰੇਸ਼ਾਨ ਸਨ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆ ਕੇ ਇਹਨਾਂ ਸਿੱਖਾਂ ਨੇ ਪੁਕਾਰ ਕੀਤੀ, ਕਹਿਣ ਲੱਗੇ
ਨਿਸ਼ਾਨੀ ਚੰਦ ਗੁਰੂ ਗਰੀਬ ਨਿਵਾਜ ਪ੍ਰਭੂ ਹੇ ਕਿਰਪਾ ਨਿਦਾਨਾ।
ਬੇਨਤੀ ਕਰਕੇ ਕਹਿਣ ਲੱਗੇ ਹੇ ਗੁਰੂ ਗਰੀਬ ਨਿਵਾਜ, ਹੇ ਕਿਰਪਾ ਨਿਧਾਨ ਅੰਤਰਯਾਮੀ ਸਤਿਗੁਰੂ ਕਲਗੀਧਰ ਸਵਾਮੀ ਜੀ।
ਤਕਰਾਈ ਸੋ ਪਰ ਸਾਧਕੋ ਸਭ ਹਿਨ ਹੀ ਜਾਨਾ।
ਮਹਾਰਾਜ ਜੀ ਜੋ ਲੰਗਰ ਦੇ ਵਿੱਚ ਲੰਗਰ ਵਰਤਾ ਰਿਹਾ ਲਾਂਗਰੀ ਹੈ ਉਹ ਤਕਰਾਰੀ ਹੈ। ਤਕਰਾਰੀ ਦਾ ਮਤਲਬ ਹੈ ਵੀ ਉਹ ਗੁਸੈਲਾ। ਜਦੋਂ ਸਿੱਖ ਲੰਗਰ 'ਚ ਲੰਗਰ ਛਕਣ ਜਾਂਦੇ ਤੇ ਉਹਨਾਂ ਨਾਲ ਲੜਾਈ ਪੜਾਈ ਕਰਦਾ, ਤਕਰਾਰਬਾਜ਼ੀ ਕਰਦਾ, ਤੋ ਏਦਾਂ ਦੀ ਉਹਦੀ ਬਿਰਤੀ ਹੈ।
ਦੇਤ ਲਾਂਗਰੀ ਅਲਪਈ ਜਾਚਤ ਸਿੱਖ ਫੇਰੀ।
ਉਹ ਲਾਂਗਰੀ ਹੱਥ ਘੁੱਟ ਕੇ ਰੱਖਦਾ। ਉਹਦਾ ਸੁਭਾਅ ਐਸਾ ਕਿ ਜਦੋਂ ਲੰਗਰ ਵਰਤਾਉਣ ਲੱਗਦਾ, ਕੋਈ ਚੀਜ਼ ਬਣਦੀ ਹੈ ਲੰਗਰ ਵਿੱਚ, ਜਦੋਂ ਆਪਣੇ ਹੱਥੀਂ ਵਰਤਾਉਂਦਾ ਤੇ ਜਿੰਨੀ ਲੋੜ ਹੁੰਦੀ ਹੈ ਓਨਾ ਨਹੀਂ ਦਿੰਦਾ ਸਿੱਖਾਂ, ਥੋੜ੍ਹਾ ਦਿੰਦਾ। ਮੰਨ ਲਓ ਵੀ ਜੇ ਦੋ ਕੜਛੀਆਂ ਪਾਣੀਆਂ ਨੇ ਤਾਂ ਉਹਨੇ ਅੱਧੀ ਕੁ ਕੜਛੀ ਪਾ ਦੇਣੀ। ਜਦੋਂ ਦੁਬਾਰਾ ਸਿੱਖ ਮੰਗਦੇ ਹਨ ਉਹਦੇ ਕੋਲੋਂ,
ਨੈ ਬੋਲੇ ਮੁਖ ਮੌਨ ਤਰ ਜੋ ਕਹੇ ਕੁਫੇਰੀ।
ਤੇ ਜੇ ਸਿੱਖ ਦੁਬਾਰਾ ਮੰਗਣ ਵੀ ਲਾਂਗਰੀ ਜੀ ਇਹ ਦੁਬਾਰਾ ਪਾ ਦਿਓ ਪਦਾਰਥ, ਤੇ ਮਹਾਰਾਜ ਜੀ ਅੱਗੋਂ ਬੋਲਦਾ ਹੀ ਨਹੀਂ, ਚੁੱਪ ਹੀ ਕਰ ਜਾਂਦਾ। ਜਿਵੇਂ ਖਬਰੇ ਉਹਦੇ ਕੰਨਾਂ ਦੇ ਵਿੱਚ ਉਹਨੇ ਰੂੰ ਤੁੰਨੀ ਹੁੰਦੀ ਆ, ਸੁਣਦਾ ਹੀ ਨਹੀਂ ਕਿਸੇ ਦੀ। ਅਕਸਰ ਕਈ ਵਾਰੀ ਕਈ ਲਾਂਗਰੀਆਂ ਦਾ ਇੱਦਾਂ ਦਾ ਸੁਭਾਅ ਹੋ ਜਾਂਦਾ। ਜਿਹੜਾ ਇਹ ਸਾਡਾ ਇਤਿਹਾਸ ਹੈ ਨਾ ਪੁਰਾਤਨ ਗੁਰੂ ਘਰ ਦਾ, ਇਹ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਹੁਣ ਵੀ ਉਸੇ ਤਰ੍ਹਾਂ ਕਈ ਵਾਰੀ ਵਰਤਦਾ ਹੈ। ਇਹ ਸਾਡਾ ਪ੍ਰੈਕਟੀਕਲ ਹੈ। ਇਹ ਜਿਹੜੀਆਂ ਸਾਡੀਆਂ ਖਾਮੀਆਂ ਆਉਂਦੀਆਂ ਕਈਆਂ ਦੀਆਂ, ਕਿਤੇ ਲਾਂਗਰੀਆਂ ਦੀਆਂ ਆਉਂਦੀਆਂ, ਉਹ ਇਸ ਕਰਕੇ ਪੜ੍ਹੀਆਂ ਸੁਣੀਆਂ ਜਾਂਦੀਆਂ ਵੀ ਜੇ ਉਹ ਖਾਮੀਆਂ ਨੇ ਤਾਂ ਉਹ ਦੂਰ ਕਰ ਲੈਣਾ ਆਪਣੇ ਅੰਦਰੋਂ। ਕਈ ਲਾਂਗਰੀਆਂ ਦਾ ਸੁਭਾਅ ਹੁੰਦਾ ਵੀ ਲੰਗਰ ਵਰਤਾਉਂਦਿਆਂ ਜੇ ਕੋਈ ਲੰਗਰ ਛਕਣ ਆ ਗਿਆ ਤੇ ਉਹਦੇ ਗਲ ਪਈ ਜਾਣਾ, ਉਹਨੂੰ ਖਿੱਝ ਕੇ ਪੈ ਜਾਣਾ, ਤੋ ਏਦਾਂ ਦੀ ਬਿਰਤੀ ਕਈਆਂ ਦੀ ਹੁੰਦੀ ਹੈ। ਲਾਂਗਰੀ ਵੀ ਕੁਝ ਤਕਰਾਰੀ ਸੀ। ਤਕਰਾਰੀ ਮਤਲਬ ਜਿਹੜਾ ਬਹਿਸਬਾਜ਼ੀ ਕਰੇ ਸਿੱਖਾਂ ਨਾਲ, ਜਦੋਂ ਇਹਨੇ ਵਰਤਾਉਣਾ ਤੇ ਥੋੜ੍ਹਾ ਦੇਣਾ, ਜੇ ਸਿੱਖਾਂ ਨੇ ਦੁਬਾਰਾ ਮੰਗਣਾ ਤੇ ਇਹਨੇ ਅੱਗੋਂ ਬੋਲਣਾ ਹੀ ਨਾ, ਚੁੱਪ ਹੀ ਕਰ ਜਾਣਾ, ਜੇ ਬੋਲਣਾ ਤੇ ਫਿਰ ਭੈੜਾ ਬੋਲਣਾ, ਕੱਬਾ ਬੋਲਣਾ, ਅੱਗੋਂ ਪੇਡਾ ਜਵਾਬ ਦੇਣਾ।
ਸ਼੍ਰੀ ਮੁਕਤੀ ਮੁਸਕਾਏ ਕਰ ਇਮ ਬਾਕ ਬਖਾਨਾ।
ਜਦੋਂ ਸਿੱਖਾਂ ਨੇ ਸ਼ਿਕਾਇਤ ਕੀਤੀ ਲਾਂਗਰੀ ਏਦਾਂ ਕਰਦਾ ਸਾਡੇ ਨਾਲ, ਤਾਂ ਮਹਾਰਾਜ ਜੀ ਸੁਣ ਕੇ ਹੱਸ ਪਏ। ਕਲਗੀਧਰ ਪਾਤਸ਼ਾਹ ਮੁਸਕਰਾ ਪਏ ਤੇ ਮੁਸਕਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਲੋਭੀ ਦੀਰਗ ਲਾਂਗਰੀ ਨਾਹਿਨ ਤ੍ਰਿਪਤਾਨਾ।
ਮਹਾਰਾਜ ਜੀ ਕਹਿੰਦੇ ਲਾਂਗਰੀ ਲੋਭੀ ਹੈ ਤੇ ਵੱਡਾ ਲੋਭੀ ਹੈ। ਦੀਰਗ ਲੋਭੀ ਦਾ ਮਤਲਬ ਵੱਡਾ ਲਾਲਚੀ ਹੈ, ਉਹ ਰੱਜਿਆ ਨਹੀਂ ਹੈ। ਲਾਂਗਰੀ ਪਹਿਲਾਂ ਆਪ ਤ੍ਰਿਪਤ ਹੋਣਾ ਚਾਹੀਦਾ, ਉਹਨੂੰ ਵਾਸ਼ਨਾ ਨਾ ਹੋਵੇ ਵੀ ਮੈਂ ਬਚਾ ਕੇ ਰੱਖਣਾ। ਲਾਂਗਰੀ ਦੀ ਬਿਰਤੀ ਹੋਵੇ ਕਿ ਜੋ ਬਣਿਆ ਗੁਰਸਿੱਖਾਂ ਤੋਂ ਸਭ ਕੁਝ ਹਾਜ਼ਰ ਕਰਕੇ ਛਕਾ ਦੇਵੇ, ਲੁਕਾ ਲੁਕਾ ਕੇ ਨਾ ਰੱਖੇ ਆਪਣੇ ਵਾਸਤੇ। ਮੁੜ ਕੇ ਉਹ ਲੁਕਾ ਕੇ ਰੱਖੀਆਂ ਸਬਜ਼ੀਆਂ ਭਾਜੀਆਂ ਕਈ ਵਾਰੀ ਲਾਂਗਰੀਆਂ ਦੀਆਂ ਭੈੜੀਆਂ ਕਰਤੂਤਾਂ ਕਰਕੇ ਖਰਾਬ ਹੋ ਜਾਂਦੀਆਂ, ਕਿਸੇ ਦੇ ਮੂੰਹ 'ਚ ਨਹੀਂ ਪੈਂਦੀਆਂ। ਉਹ ਲਾਲਚ ਵੱਸ ਹੋ ਕੇ ਪਾਸੇ ਜੀ ਰੱਖ ਲੈਂਦੇ ਆ, ਮੁੜ ਕੇ ਉੱਥੇ ਪਈ ਦਾਲ ਖੱਟੀ ਹੋ ਜਾਂਦੀ ਆ ਪਰ ਕਿਸੇ ਦੇ ਮੂੰਹ 'ਚ ਨਹੀਂ ਪੈਂਦੀ। ਇੱਦਾਂ ਦੇ ਵੀ ਹਾਲਾਤ ਹੁੰਦੇ। ਮਹਾਰਾਜ ਜੀ ਕਹਿੰਦੇ ਲਾਂਗਰੀ ਜਿਹੜਾ ਹੈ ਉਹ ਦੀਰਘ ਲੋਭੀ ਹੈ, ਨਾਹਿਨ ਤ੍ਰਿਪਤਾਨਾ, ਉਹ ਰੱਜਿਆ ਹੋਇਆ ਨਹੀਂ ਹੈ, ਤ੍ਰਿਪਤ ਨਹੀਂ ਹੈ।
ਗੁਰਤਨ ਇਨ ਖਾਇਓ ਅਧਿਕ ਡੈਕਿਓ ਮਨ ਮਾਈ।
ਇਹਨੇ ਗੁਰੂ ਦਾ ਧਾਨ ਖਾਧਾ ਤੇ ਮਨ ਦੇ ਵਿੱਚ ਡੈਕਿਆ ਹੋਇਆ। ਡੈਕੇ ਹੋਏ ਦਾ ਮਤਲਬ ਹੁੰਦਾ ਵੀ ਲਾਲਚੀ ਹੋਇਆ ਹੋਇਆ, ਇਹਦਾ ਮਨ ਡੋਲਿਆ ਹੋਇਆ ਹੈ।
ਪਿਛਲੇ ਜਨਮ ਮਸੰਦ ਥੋ ਭੁੱਖਾ ਵਡਿਆਈ।
ਇਹ ਜਿਹੜਾ ਹੁਣ ਸਾਡੇ ਕੋਲ ਲਾਂਗਰੀ ਦੀ ਸੇਵਾ ਕਰ ਰਿਹਾ, ਇਹ ਪਿਛਲੇ ਜਨਮ 'ਚ ਮਸੰਦ ਸੀ ਤੇ ਭੁੱਖਾ ਸੀ, ਉਹ ਭੁੱਖ ਦੂਰ ਕਰਨ ਵਾਸਤੇ ਹੁਣ ਲਾਂਗਰੀ ਬਣ ਕੇ ਆ ਗਿਆ ਤੇ ਆਪਣੀਆਂ ਭੁੱਖਾਂ ਦੂਰ ਕਰ ਰਿਹਾ, ਪਰ ਭੁੱਖ ਹਾਲੇ ਵੀ ਓਦਾਂ ਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੰਸਕਾਰ ਤਾਂ ਉਹੀ ਚੱਲ ਕੇ ਆਉਂਦੇ ਜੋ ਪੂਰਵਲੇ ਜਨਮਾਂ ਦੇ ਹੁੰਦੇ, ਪਰ ਅੱਜ ਕਹਿੰਦੇ ਪੂਰਵਲੇ ਜਨਮ ਦਾ ਮਸੰਦ ਸੀ ਤੇ ਰੱਜ ਕੇ ਭੁੱਖਾ ਸੀ, ਉਦੋਂ ਵੀ ਲਾਲਚੀ ਸੀ। ਉਹ ਲਾਲਚ ਇਸ ਜਨਮ ਚ ਵੀ ਇਹਦੇ ਅੰਦਰ ਬਣਿਆ ਹੋਇਆ। ਲੰਗਰ ਵਰਤਾਉਂਦਾ ਹੱਥ ਘੁੱਟ ਲੈਂਦਾ, ਜੇ ਸਿੱਖ ਮੰਗਦੇ ਨੇ ਤੇ ਅੱਗੋਂ ਚੁੱਪ ਕਰ ਜਾਂਦਾ, ਜੇ ਬੋਲੇ ਤਾਂ ਵੀ ਫਿਰ ਭੈੜਾ ਬੋਲ ਬੋਲਦਾ, ਟੇਢਾ ਬੋਲ ਬੋਲਦਾ ਹੈ।
ਚੌਪਈ ਜੀਵੋ ਦੇ ਗੁਰੂ ਕੀ ਹੋਏ।
ਪਾਤਸ਼ਾਹ ਕਹਿੰਦੇ ਗੁਰਸਿੱਖੋ, ਜਦੋਂ ਗੁਰੂ ਕਾ ਲੰਗਰ ਤਿਆਰ ਹੁੰਦਾ, ਪ੍ਰੇਮ ਸਹਿਤ ਜਾ ਕੇ ਗੁਰੂ ਕੇ ਲੰਗਰ ਵਿੱਚ ਲੰਗਰ ਛਕਣਾ, ਜੇਬੋ ਦਾ ਮਤਲਬ ਛਕਣਾ, ਪ੍ਰੇਮ ਸਹਿਤ ਜਾ ਕੇ ਛਕਣਾ। ਛਕਣ ਵਾਲਾ ਵੀ ਪ੍ਰੇਮ ਨਾਲ ਛਕੇ ਤੇ ਜਿਹੜਾ ਛਕਾਉਣ ਵਾਲਾ ਉਹ ਵੀ ਭਾਵਨਾ ਨਾਲ ਛਕਾਵੇ, ਜਿਹੜਾ ਵਰਤਾਰਾ। ਛਕਣ ਵਾਲਾ ਪ੍ਰੇਮ ਨਾਲ ਛਕੇ, ਲੋਭੀ ਨਾ ਹੋਵੇ, ਉਹਦੀ ਝਾਕ ਨਾ ਹੋਵੇ ਵੀ ਥੱਲੇ ਥੱਲੇ ਕੀ ਆ, ਪਾਸੇ ਕੀ ਆ, ਉੱਧਰ ਕੀ ਰੱਖਿਆ ਲੁਕੋ ਕੇ, ਉੱਧਰ ਕੀ ਆ। ਛਕਣ ਵਾਲਾ ਵੀ ਸੰਤੋਖੀ ਹੋਵੇ ਤੇ ਦੇਣ ਵਾਲਾ ਵੀ ਸਤੀ ਹੋਵੇ, ਸਤੀ ਦੇ ਸੰਤੋਖੀ ਖਾਏ, ਦੇਣ ਵਾਲੇ ਕੋਲ ਜੋ ਹਾਜ਼ਰ ਹੈ ਉਹ ਛਕਾ ਦੇਵੇ। ਛਕਣ ਵਾਲਾ ਸਬਰ ਦੀ ਬਿਰਤੀ ਰੱਖੇ, ਦੋਵੇਂ ਪਾਸੇ ਬਿਰਤੀ ਚਾਹੀਦੀ ਹੈ। ਮਹਾਰਾਜ ਜੀ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਕੀ ਦੇਗ ਤਿਆਰ ਹੁੰਦੀ ਹੈ, ਲੰਗਰ ਤਿਆਰ ਹੁੰਦਾ, ਤੋ ਪ੍ਰੇਮ ਸਹਿਤ ਛਕੇ।
ਦੇਗ ਵਾਹਿਗੁਰੂ ਜੀ ਕੀ ਸੋਏ।
ਭਾਵਨਾ ਇਹ ਰੱਖੇ ਕਿ ਇਹ ਜਿਹੜੀ ਦੇਗ ਛਕ ਰਿਹਾ ਇਹ ਵਾਹਿਗੁਰੂ ਜੀ ਦੀ ਹੈ, ਇਹ ਜੋ ਲੰਗਰ ਛਕ ਰਿਹਾ ਜਾਂ ਦੇਗ ਛਕ ਰਿਹਾ ਇਹ ਸਤਿਗੁਰੂ ਜੀ ਦਾ ਹੈ।
ਸਵਾਦ ਦੇਗ ਮੈਂ ਬਹੁਤੋ ਰਹੇ।
ਫਿਰ ਜਿਹੜੀ ਦੇਗ ਹੈ ਜਿਹਨੂੰ ਸਤਿਗੁਰੂ ਜੀ ਦੇ ਚਰਨਾਂ ਚ ਕਿਰਪਾਨ ਭੇਟ ਹੋਈ ਹੋਵੇ, ਉਹਦੇ ਵਰਗਾ ਸਵਾਦ ਦੁਨੀਆਂ ਚ ਕੋਈ ਪਦਾਰਥ ਨਹੀਂ ਹੈ। ਤੁਸੀਂ ਕੜਾ ਘਰ ਵੀ ਬਣਾ ਲਓ, ਛਕੋ, ਰਸ ਨਹੀਂ ਆਉਂਦਾ। ਜਿਹੜਾ ਕੜਾ ਪ੍ਰਸ਼ਾਦ ਬਣ ਜਾਂਦਾ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਕੇ ਕਿਰਪਾਨ ਭੇਟ ਹੁੰਦਾ, ਉਹਦਾ ਸਵਾਦ ਹੀ ਅਲੌਕਿਕ ਹੋ ਜਾਂਦਾ। ਖਾਲਸਾ ਜੀ, ਅੰਨ ਦੇ ਉੱਤੇ ਵੀ, ਭੋਜਨ ਦੇ ਉੱਤੇ ਵੀ ਜਦੋਂ ਗੁਰੂ ਸਾਹਿਬ ਜੀ ਦੀ ਦਇਆ ਵਰਤਦੀ ਹੈ ਤੇ ਉਹਦੇ ਵਿੱਚ ਵੀ ਕਲਾ ਵਰਤਦੀ ਹੈ। ਤੋ ਅੰਨ ਵੀ ਜਿਹੜਾ ਅਸਰ ਕਬੂਲਦਾ, ਉਹ ਭੋਜਨ, ਉਹ ਦੇਗ ਜਦੋਂ ਅਸੀਂ ਮੁੱਖ ਚ ਪਾਉਂਦੇ, ਸਾਡੇ ਸਰੀਰ ਦੇ ਵਿੱਚ ਉਹ ਪ੍ਰਵੇਸ਼ ਕਰਦਾ, ਭੋਜਨ ਜਾਂ ਦੇਗ ਦੀ ਕੋਈ ਵੀ ਇੱਕ ਵੀ ਕਿਸੇ ਪ੍ਰਕਾਰ ਦੀ ਚੁਲੀ ਸਾਡੇ ਅੰਦਰ ਜਾਂਦੀ ਹੈ ਤਾਂ ਉਹਦੀ ਪਾਰਸ ਕਲਾ ਅੰਦਰ ਵਰਤਦੀ ਵਰਤਦੀ ਹੈ। ਤੋ ਗਰੀਬ ਰਵਾਜ ਪਾਤਸ਼ਾਹ ਕਹਿੰਦੇ ਗੁਰੂ ਕੀ ਦੇਗ ਦੇ ਵਿੱਚ ਬਹੁਤਾ ਸਵਾਦ ਰਹਿੰਦਾ, ਜੇ ਭਾਵਨਾ ਹੋਵੇ ਨਾ ਗੁਰੂ ਕਾ ਪ੍ਰਸ਼ਾਦ ਹੈ, ਤੇ ਫਿਰ ਖਾਲਸਾ ਜੀ ਜੋ ਛਕੋਗੇ ਉਹਦਾ ਸਵਾਦ ਹੀ ਅਲੌਕਿਕ ਆਵੇਗਾ। ਜੇ ਭਾਵਨਾ ਹੀ ਨਹੀਂ, ਭਾਵੇਂ 36 ਪ੍ਰਕਾਰ ਦੇ ਪਕਵਾਨ ਬਣੇ ਹੋਣ, ਇਹੀ ਕਹਾਂਗੇ ਲਾਂਗਰੀ ਨੇ ਘਿਓ ਜ਼ਿਆਦਾ ਪਾਤਾ ਜਾਂ ਪਾਇਆ ਹੀ ਨਹੀਂ, ਵੇਖੋ ਘਿਓ ਬਚਾਉਂਦੇ ਆ, ਤੜਕਾ ਨਹੀਂ ਸਹੀ ਲਾਇਆ, ਲੂਣ ਘੱਟ ਹੈ, ਫਿਰ ਇਹੀ ਕੁਝ ਦਿਸਦਾ। ਤੇ ਜੇ ਭਾਵਨਾ ਹੋਵੇ ਵੀ ਗੁਰੂ ਕਾ ਪ੍ਰਸ਼ਾਦ ਹੈ, ਫਿਰ ਉਹਦਾ ਸਵਾਦ ਹੀ ਅਲੌਕਿਕ ਆਉਂਦਾ, ਉਹਦਾ ਰਸ ਹੀ ਅਲੌਕਿਕ ਆਉਂਦਾ। ਭਾਵਨਾ ਨਾਲ ਜਦੋਂ ਪ੍ਰਸ਼ਾਦ ਦੀ ਇੱਕ ਗ੍ਰਾਹੀ ਤੋੜ ਕੇ ਵੀ ਮੂੰਹ ਵਿੱਚ ਪਾਉਂਦਾ ਤੇ ਆਨੰਦ ਆ ਜਾਂਦਾ, ਸੋਚਦਾ ਵੀ ਗੁਰੂ ਸਾਹਿਬ ਦਾ ਪ੍ਰਸ਼ਾਦ ਹੈ, ਇਹਨੇ ਮੇਰੇ ਸਾਰੇ ਰੋਗ ਕੱਟ ਦਿੱਤੇ ਹਨ।
ਜੋ ਪਾਹੁਲੀਆ ਗੁਰਸਿੱਖ ਆਹੇ।
ਪਾਤਸ਼ਾਹ ਕਹਿੰਦੇ ਜਿਹੜੇ ਜਿਹੜਾ ਪਾਹੁਲੀਆ ਗੁਰੂ ਕਾ ਸਿੱਖ ਹੈ, ਪਾਹੁਲੀਆ ਮਤਲਬ ਜਿਹਨੇ ਖੰਡੇ ਦੀ ਪੌਲ ਛਕੀ ਹੈ।
ਨਹੀਂ ਪ੍ਰਸ਼ਾਦ ਦੇਗ ਕੋ ਖਾਏ।
ਹੁਣ ਖੰਡੇ ਦੀ ਪੌਲ ਛਕੀ ਹੈ ਤੇ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦ ਨਾ ਛਕੇ।
ਸੋਨੇ ਗੁਰ ਕੋ ਸਿੱਖ ਕਦਾਏ।
ਉਹ ਗੁਰੂ ਕਾ ਸਿੱਖ ਨਹੀਂ, ਕਈਆਂ ਦੀ ਨਾ ਆਦਤ ਹੁੰਦੀ, ਸੁਭਾਅ ਹੁੰਦਾ, ਕਹਿੰਦੇ ਜੀ ਅਸੀਂ ਪੌਲ ਛਕੀ, ਅਸੀਂ ਨੀ ਲੰਗਰ ਚੋਂ ਪ੍ਰਸ਼ਾਦਾ ਛਕਣਾ। ਕਿਉਂ? ਆਖੇ ਜੀ ਉੱਥੇ ਖਬਰੇ ਕਿਹੜੇ ਕਿਹੜੇ ਬੰਦੇ ਪ੍ਰਸ਼ਾਦਾ ਤਿਆਰ ਕਰ ਰਹੇ ਨੇ, ਕੌਣ ਤਿਆਰ ਕਰ ਰਿਹਾ, ਸਾਨੂੰ ਨਹੀਂ ਪਤਾ। ਕਈਆਂ ਦੇ ਮਨ 'ਚ ਇਹ ਭਰਮ ਆ ਜਾਂਦਾ। ਮਹਾਰਾਜ ਜੀ ਕਹਿੰਦੇ ਨਹੀਂ, ਜਿਹੜਾ ਪ੍ਰਸ਼ਾਦ ਗੁਰੂ ਕੇ ਲੰਗਰ ਵਿੱਚ ਤਿਆਰ ਹੋ ਰਿਹਾ, ਕੌਣ ਤਿਆਰ ਕਰ ਰਿਹਾ, ਉਹ ਬਾਅਦ ਦੀਆਂ ਗੱਲਾਂ ਨੇ। ਜਦੋਂ ਪ੍ਰਸ਼ਾਦ ਤਿਆਰ ਹੋ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋ ਕੇ ਕਿਰਪਾਨ ਭੇਟ ਹੋ ਗਿਆ ਨਾ, ਚਾਹੇ ਉਹ ਕੜਾ ਪ੍ਰਸ਼ਾਦ ਹੈ, ਚਾਹੇ ਉਹ ਲੰਗਰ ਹੈ, ਲੰਗਰ ਨੂੰ ਵੀ ਕਿਰਪਾਨ ਭੇਟ ਹੋ ਗਈ, ਫਿਰ ਉਹ ਗੁਰੂ ਕਾ ਪ੍ਰਸ਼ਾਦ ਵਰਤ ਜਾਂਦਾ। ਹੁਣ ਉਹਦੇ ਤੇ ਕੋਈ ਕਿੰਤੂ ਕਰੇ, ਪਾਤਸ਼ਾਹ ਕਹਿੰਦੇ ਫਿਰ ਉਹ ਤਨਖਾਹੀਆ ਹੈ। ਗੁਰੂ ਕੇ ਲੰਗਰ ਤੇ ਜਿਹੜਾ ਕਈ ਕਰਦੇ ਆ, ਉਹ ਲੰਗਰ ਚੋਂ ਲੰਗਰ ਨਹੀਂ ਛਕਦੇ, ਭਾਵੇਂ ਕਿਰਪਾਨ ਭੇਟ ਹੋਇਆ ਹੋਵੇ, ਕੜਾਹ ਪ੍ਰਸ਼ਾਦ ਦੀ ਦੇਗ ਤੱਕ ਵੀ ਕਈ ਨਹੀਂ ਲੈਂਦੇ। ਲੰਗਰ ਤਾਂ ਦੂਰ ਦੀ ਗੱਲ, ਉਹ ਤੇ ਕਿੰਤੂ ਪਰੰਤੂ ਕਰਦੇ, ਨਹੀਂ ਛਕਣੀ ਗੱਲ ਵੱਖਰੀ ਆ, ਪਰ ਘੱਟੋ ਘੱਟ ਕਿੰਤੂ ਪਰੰਤੂ ਤਾਂ ਨਾ ਕਰਨ। ਜਦੋਂ ਕਿੰਤੂ ਪਰੰਤੂ ਹੁਣ ਗੁਰੂ ਕੇ ਪ੍ਰਸ਼ਾਦ ਤੇ ਕੋਈ ਕਿੰਤੂ ਕਰੇਗਾ ਉਹ ਸਿੱਖ ਕਿਵੇਂ ਹੋ ਸਕਦਾ? ਇਹ ਸੋ ਸਾਖੀ ਦੇ ਬਚਨ ਨੇ ਭਾਈ ਸਾਹਿਬ ਜੀ ਇੱਥੇ ਵਰਣਨ ਕਰਕੇ ਦੱਸ ਰਹੇ ਨੇ। ਮਹਾਰਾਜ ਜੀ ਕਹਿੰਦੇ ਕਲਗੀਧਰ ਜੀ ਨੇ ਬਚਨ ਕਹੇ ਫਿਰ ਉਹ ਕਦੇ ਸਿੱਖ ਨਹੀਂ ਹੋ ਸਕਦਾ।
ਅਬਤੀ ਸੁਣੋ ਸਿੱਖ ਸਭ ਭਾਈ,
ਮਹਾਰਾਜ ਜੀ ਕਹਿੰਦੇ ਹੇ ਭਾਈ ਸਿੱਖੋ ਸੁਣੋ ਹੁਣ ਜੋ ਅਸੀਂ ਕਹਿਣ ਲੱਗੇ ਹਾਂ ਅੱਜ ਤੋਂ ਬਾਅਦ।
ਕਰ ਕੈ ਰਹਿਤ ਜਥਾ ਹਮ ਗਾਈ,
ਪਾਤਸ਼ਾਹ ਕਹਿੰਦੇ ਜਿਹੜੀ ਰਹਿਤ ਅਸੀਂ ਦੱਸੀ ਹੈ ਉਸ ਰਹਿਤ ਦੇ ਵਿੱਚ ਤੁਸੀਂ ਪਰਪੱਕ ਰਹਿਣਾ। ਲੰਗਰ ਤਿਆਰ ਕਰਨ ਦੀ ਵੀ ਰਹਿਤ ਹੈ ਵੀ ਲੰਗਰ ਕਿਵੇਂ ਤਿਆਰ ਹੋਣਾ ਚਾਹੀਦਾ, ਉਹਦਾ ਵੀ ਵਿਧੀ ਵਿਧਾਨ ਹੈ। ਕੜਾਹ ਪ੍ਰਸ਼ਾਦ ਦੀ ਦੇਖ ਕਿਵੇਂ ਤਿਆਰ ਹੋਣੀ ਚਾਹੀਦੀ ਹੈ ਉਹਦੇ ਲਈ ਵੀ ਵਿਧੀ ਵਿਧਾਨ ਹੈ। ਜਿਵੇਂ ਰਹਿਤ ਅਸੀਂ ਦੱਸੀ ਆ ਉਹਦੇ ਮੁਤਾਬਕ ਤਿਆਰ ਕਰੋ।
ਆਪ ਪ੍ਰਸ਼ਾਦ ਬਣਾਵੋ ਤਿਆਰ,
ਪਾਤਸ਼ਾਹ ਕਹਿੰਦੇ ਆਪ ਪ੍ਰਸ਼ਾਦ ਤਿਆਰ ਕਰੋ। ਹੁਣ ਲਾਗਰੀ ਖਿਜਿਆ ਹੋਇਆ ਕੱਲਾ, ਹੋ ਸਕਦਾ ਵੀ ਉਹ ਸੋਚਦਾ ਹੋਵੇ ਵੀ ਮੈਂ ਕੱਲਾ ਬਣਾਉਣਾ, ਖਾਣ ਵਾਲੇ ਸਾਰੇ ਆ ਜਾਂਦੇ ਆ। ਜੇ ਉਹਦੇ ਨਾਲ ਰਲ ਕੇ ਤੁਸੀਂ ਤਿਆਰ ਕਰੋ ਤੇ ਉਹਨੂੰ ਵੀ ਹੌਸਲਾ ਹੋ ਜਾਏ, ਲਾਗਰੀ ਨੂੰ ਵੀ ਉਹਦਾ ਵੀ ਹੌਸਲਾ ਬਣ ਜਾਏ। ਮਹਾਰਾਜ ਜੀ ਕਹਿੰਦੇ ਤਿਆਰ ਪਰ ਤਿਆਰ ਹੋ ਕੇ ਰਹਿਣੀ ਬਹਿਣੀ ਚ ਪਰਪੱਕ ਹੋ ਕੇ ਆਪਣੇ ਹੱਥੀ ਪ੍ਰਸ਼ਾਦ ਤਿਆਰ ਕਰੋ।
ਭਿਗਵੈ ਦੀਜੈ ਅਚੋ ਆਹਾਰ,
ਔਰ ਜਦੋਂ ਕੋਈ ਗੁਰਸਿੱਖ ਮਿਲੇ ਉਹਨੂੰ ਪ੍ਰੇਮ ਸਹਿਤ ਕੋਲ ਬਿਠਾਓ ਤੇ ਆਖੋ ਲੋ ਮਹਾਰਾਜ ਜੀ ਭੋਜਨ ਛਕੋ। ਆਪਣੇ ਹੱਥੀ ਜਿਹੜੀ ਤੁਸੀਂ ਸੇਵਾ ਕਰਨੀ ਉਹਦਾ ਪੁੰਨ ਮਿਲਣਾ। ਜੇ ਕੋਈ ਕਹੇ ਜੀ ਮੈਂ ਤਾਂ ਰਸਤ ਬਸ ਦੇ ਦਿੱਤੀ ਆ, ਉਹ ਤਾਂ ਹੈ ਹੀ ਗੁਰੂ ਦੀ, ਗੁਰੂ ਦੀ ਰਸਤ ਬਸਤ ਹੈ। ਜਿਵੇਂ ਅਰਦਾਸ ਕਰਦੇ ਜਿੱਥੇ ਕਿਸੇ ਪ੍ਰੇਮੀ ਦੇ ਘਰ ਭੋਜਨ ਛਕੀਏ ਤੇ ਗ੍ਰੰਥੀ ਸਿੰਘ ਜੀ ਅਰਦਾਸ ਕਰਦੇ, ਦਾਣਾ ਪਾਣੀ ਗੁਰੂ ਕਾ ਟਹਿਲ ਪਾਣੀ ਸਿੱਖਾਂ ਸੇਵਕਾਂ ਕੀ, ਅੰਨ ਪਾਣੀ ਦਾ ਗੁਰੂ ਦਾ, ਜੋ ਸੇਵਕਾਂ ਨੇ ਪਰਿਵਾਰ ਨੇ ਕੀ ਕੀਤਾ ਹੱਥੀਂ ਜਿਹੜਾ ਪਕਾਇਆ ਉਹ ਸੇਵਾ ਉਹਨਾਂ ਨੂੰ ਫਲਣੀ ਆ, ਉਹਦਾ ਫਲ ਉਹਨਾਂ ਨੂੰ ਪ੍ਰਾਪਤ ਹੋਣਾ। ਇਸ ਕਰਕੇ ਪਾਤਸ਼ਾਹ ਕਹਿੰਦੇ ਆਪਣੇ ਹੱਥੀਂ ਭੋਜਨ ਤਿਆਰ ਕਰਕੇ ਫਿਰ ਗੁਰਸਿੱਖਾਂ ਨੂੰ ਕੋਲ ਬਿਠਾ ਕੇ ਆਓ ਮਹਾਰਾਜ ਜੀ ਬੈਠੋ ਭੋਜਨ ਛਕੋ। ਪ੍ਰੇਮ ਸਹਿਤ ਗੁਰਸਿੱਖਾਂ ਨੂੰ ਭੋਜਨ ਛਕਾਵੇ, ਲੰਗਰ ਵਿੱਚ ਵੀ ਚਾਹੇ ਘਰ ਵਿੱਚ ਰਹਿੰਦੇ ਹੋ, ਘਰ ਵਿੱਚ ਕੋਈ ਗੁਰਸਿੱਖ ਆ ਜਾਏ ਉਹਨੂੰ ਪ੍ਰੇਮ ਸਹਿਤ ਭੋਜਨ ਛਕਾਉਣਾ।
ਸਿੱਖ ਪ੍ਰਸ਼ਾਦ ਛਕਾਵੇ ਸਿੱਖ ਕੋ,
ਪਾਤਸ਼ਾਹ ਕਹਿੰਦੇ ਸਿੱਖ ਸਿੱਖ ਨੂੰ ਪ੍ਰਸ਼ਾਦ ਛਕਾਵੇ, ਇਹਦਾ ਬੜਾ ਵੱਡਾ ਪੁੰਨ ਹੈ। ਸਿੱਖ ਸਿੱਖ ਨੂੰ ਪ੍ਰਸ਼ਾਦ ਛਕਾਵੇ, ਇਹ ਪਹਿਲ ਦੇ ਆਧਾਰ ਤੇ। ਹੁਣ ਸਿੱਖ ਸਿੱਖਾਂ ਨੂੰ ਘੱਟ ਛਕਾ ਰਹੇ ਨੇ, ਹੋਰ ਪਾਸੇ ਸਾਡਾ ਜ਼ੋਰ ਜ਼ਿਆਦਾ ਲੱਗਾ ਹੋਇਆ। ਮਾਫ਼ ਕਰਨਾ ਇਸ ਗੱਲ ਦਾ, ਕਈਆਂ ਦੇ ਮਨ ਨੂੰ ਰੰਜ ਹੋਵੇਗਾ। ਸਿੱਖ ਸਿੱਖ ਨੂੰ ਖਵਾ ਕੇ ਰਾਜੀ ਨਹੀਂ, ਅਸੀਂ ਹੋਰ ਅੰਨ ਮਤਾਂ ਨੂੰ ਖਰੇ ਵੇਰੇ ਕਿੱਥੇ ਪੈਸਾ ਸਿੱਖਾਂ ਦਾ ਇਕੱਠਾ ਕਰਦੇ ਹਾਂ, ਖਵਾਨੇ ਹੋਰਾਂ ਨੂੰ ਜਾ ਕੇ ਹਾਂ, ਅਤੇ ਸਾਡੇ ਸਿੱਖਾਂ ਦੇ ਸਰੀਰਾਂ 'ਤੇ ਪਾਏ ਹੋਏ ਕੱਪੜੇ ਵੀ ਨਹੀਂ ਹੁੰਦੇ, ਕਈਆਂ ਦੇ ਤਨ 'ਤੇ ਪਾਟੇ ਹੁੰਦੇ, ਕਿਸੇ ਕੋਲ ਛੱਤ ਨਹੀਂ ਹੁੰਦਾ, ਕਿਸੇ ਦੇ ਘਰ 'ਚ ਰੋਟੀ ਨਹੀਂ ਪੱਕਦੀ, ਕਿਸੇ ਕੋਲ ਕੋਈ ਨੌਕਰੀ ਪੇਸ਼ਾ ਨਹੀਂ, ਕੋਈ ਬਿਮਾਰ ਸ਼ਮਾਰ ਨੇ, ਉਸ ਪਾਸੇ ਧਿਆਨ ਨਹੀਂ। ਸਾਡਾ ਧਿਆਨ ਦੂਸਰੇ ਪਾਸੇ ਲੱਗਾ ਹੋਇਆ ਵਾਹਵਾ ਖੱਟਣ ਵਾਸਤੇ। ਸਿੱਖ ਪਹਿਲਾਂ ਸਿੱਖ ਨੂੰ ਛਕਾਵੇ, ਜਦੋਂ ਆਪਣਾ ਪਰਿਵਾਰ ਰੱਜ ਜੇ ਫਿਰ ਦੂਜੇ ਦੇ ਪਰਿਵਾਰ ਨੂੰ ਰਜਾਣ ਤੁਰ ਪਓ। ਜੇ ਆਪਣਾ ਭੁੱਖਾ ਬੈਠਾ ਹੈ ਦੂਜਿਆਂ ਨੂੰ ਰਜਾਣ ਤੁਰੇ ਆ, ਉਹਦਾ ਕੀ ਲਾਭ? ਉਹਦਾ ਲਾਭ ਤਾਂ ਨਹੀਂ। ਜੇ ਆਪਣਾ ਟੱਬਰ ਭੁੱਖਾ ਬੈਠਾ ਅਸੀਂ ਗੁਆਂਢੀ ਨੂੰ ਰਜਾਉਂਦੇ ਫਿਰੀਏ, ਉਹਦਾ ਕੀ ਲਾਭ? ਆਪਣਾ ਰੱਜਿਆ ਫਿਰ ਜਿਵੇਂ ਉਹ ਜਹਾਜ਼ ਦੇ ਵਿੱਚ ਬਹਿੰਦੇ ਆ, ਉਹ ਕਹਿੰਦੇ ਦੂਸਰੇ ਦੀ ਮਦਦ ਕਰਨ ਤੋਂ ਪਹਿਲਾਂ ਆਪਣਾ ਆਕਸੀਜਨ ਮਾਸਕ ਲਾ ਲਿਓ। ਇਹ ਨੇ ਵੀ ਦੂਜੇ ਨੂੰ ਲਾਉਂਦਿਆਂ ਲਾਉਂਦਿਆਂ ਆਪ ਬੇਹੋਸ਼ ਹੋ ਕੇ ਡਿੱਗੇ, ਉਹ ਕਹਿੰਦੇ ਪਹਿਲਾਂ ਆਪਣੇ ਆਪ ਨੂੰ ਲਾ ਲਿਓ ਫਿਰ ਦੂਜਿਆਂ ਨੂੰ ਲਾਇਓ। ਉਹ ਬੜਾ ਸਪਸ਼ਟ ਹੈ ਬਚਨ ਵੀ ਪਹਿਲਾਂ ਅਸੀਂ ਆਪਣਾ ਪਰਿਵਾਰ ਵੇਖ ਲਈਏ, ਸਾਡਾ ਸਾਰਾ ਸਿੱਖ ਪੰਥ ਸਾਡਾ ਪਰਿਵਾਰ ਹੈ, ਆਪਣੇ ਪਰਿਵਾਰ ਨੂੰ ਜਦੋਂ ਰਜਾ ਲਾਂਗੇ ਫਿਰ ਦੂਜਿਆਂ ਨੂੰ ਰਜਾਣ ਤੁਰ ਪਓ। ਜਬਰੀ ਗੱਡੀਆਂ ਰੋਕ ਰੋਕ ਕੇ ਕਿਸੇ ਦੇ ਮੂੰਹ 'ਚ ਰੋਟੀਆਂ ਪਾਉਣ ਦਾ ਕੀ ਫਾਇਦਾ? ਪਾਤਸ਼ਾਹ ਕਹਿੰਦੇ ਸਿੱਖ ਸਿੱਖ ਨੂੰ ਪ੍ਰਸ਼ਾਦ ਛਕਾਵੇ। ਹਾਂਜੀ,
ਹੋਏ ਨਿਹਾਲ ਨਾ ਕਸ਼ਟ ਭਵਿੱਖ ਕੋ,
ਜਿਹੜਾ ਸਿੱਖ ਸਿੱਖ ਨੂੰ ਪ੍ਰਸ਼ਾਦ ਛਕਾਉਂਦਾ ਉਹ ਨਿਹਾਲ ਹੋ ਜਾਂਦਾ, ਉਹਨੂੰ ਭਵਿੱਖ ਵਿੱਚ ਕਸ਼ਟ ਨਹੀਂ ਸਹਿਣਾ ਪੈਂਦਾ, ਉਹਦੇ ਭਵਿੱਖ ਦੇ ਜਿੰਨੇ ਕਸ਼ਟ ਨੇ ਉਹ ਦੂਰ ਹੋ ਜਾਂਦੇ ਹਨ।
ਆਸ਼ਰਮ ਵਰਨ ਸਬਨ ਤੇ ਤਿਆਗੀ,
ਹਾਂ ਆਸ਼ਰਮ ਨਾ ਵੇਖੇ, ਵਰਣ ਨਾ ਵੇਖੇ, ਜਾਤੀ ਨਾ ਵੇਖੇ ਵੀ ਸਿੱਖ ਕਿਹੜੀ ਜਾਤੀ ਨਾਲ ਸੰਬੰਧ ਰੱਖਦਾ। ਜਿਹਨੂੰ ਭੋਜਨ ਛਕਾਉਣ ਲੱਗਿਆ ਇਹ ਜੱਟ ਹੈ, ਇਹ ਵੈਸ਼ ਹੈ, ਇਹ ਸ਼ੂਦਰ ਹੈ, ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਨਾ ਵੇਖੇ, ਇਹ ਵੇਖੇ ਕਿ ਗੁਰੂ ਕਾ ਸਿੱਖ ਹੈ, ਮੈਂ ਤਾਂ ਸਿੱਖ ਨੂੰ ਭੋਜਨ ਛਕਾ ਰਿਹਾ। हां जी
पंथ गुरु को प्रभ अनुरागी
ये जाने भी मेरे सतगुरां दा पंथ है पंथ विच सारे ही ने पंथ विच सारे आश्रम ने सारे वर्ण ने गुरु साहब दे पंथ विच खत्री भी ने ब्राह्मण भी ने शूदर भी ने वैश भी ने सारे ही ने ये ना जाने भी फलानी जाति वालियां नूं जिहड़े मेरे बरादरी दे ने जां मेरे भाईचारे दे ने उन्हां नूं खवाणी पातशाह कहिंदे सब नूं गुरु का पंथ जाण के सब नाल प्रेम करे
कर अरदास करो बरतावन
जदों भी प्रशादा तैयार होवे चाहे कड़ा प्रशाद दी देग तैयार होवे लंगर तैयार होवे वरताण तो पहला गुरु साहब दे चरणा च अरदास करके उस लंगर नू पड़ा प्रशाद नू कृपान भेट करके वरताउणा अरदास करके वरताउणा चाहे प्रशादा वरताउणा तां चाहे लंगर लाण लग्या पहला अरदास महाराज आप जी दा लंगर वरतण लगा आप जी कला वरताओ कड़ा प्रशाद दी देग वरताउणी तां वी गुरु अगे अरदास करके फिर वह प्रशाद वरताउणा ये मर्यादा रखनी है
त्वै प्रसाद कै छके छकावन
जेड़ा छकावे ओ भी ये कहे त्वै प्रसाद ए गुरु दी कृपा है ए गुरु दा प्रसाद है जेड़ा छके ओ भी ये भावना रखे त्वै प्रसाद ए कलगीधर जी दा प्रसाद है गुरु नानक साहब दा प्रसाद छकाण वाला इस भावना नाल छकावे असकी गुरु का प्रसाद छका रहे हैं जेड़ा छकण वाला ओ भी ये भावना रखे कि असी गुरु का प्रसाद छक रहे हाँ
तृप्त होए मुख हाथ पखारो
कहते जो तृप्त हो जाए छक के फिर जिवें कुरली करदे है हाथ धोने धोंदे हन
तिस पश्चाती चुला उचारो
उस तो बाद फिर चुला उचारो दा मतलब हुंदा भी अरदास करनी जी
शस्त्र तुरंगम की नित सोदी
पातशाह कहते जदों प्रशादा छक हटो फिर अरदास कर महाराज आप जी दे लंगरां चो भोजन छकिया आप जी दे कुटान कोट शुकराने पातशाह कुटान कोट शुकराने आप जी दा अन्न पानी छकिया ए भावना महाराज ए साडी काया विच वरत के आप जी दा चिंतन चलावे आप जी दा सिमरन साडे हिरदे च चले ये छकिया होया आप जी दे लंगरां चो भोजन साडे शरीर नूं अमृत रूप हो के लगे ये अरदास करनी घर विच बैठे भी प्रशादा छकण तो पहला महाराज जी नूं चेते करना फिर छक के अरदास करनी शुकराने दी फिर शस्त्र तुरंगम की नित सोधी फिर जिहड़ा गुरु का सिख है वह शस्त्र ते घोड़े नाल प्रेम रखे घोड़िया नाल घोड़िया नाल भी प्रेम रखे शस्त्र नाल भी प्रेम रखे शस्त्र दा विसाह ना करे हर वेले शस्त्रधारी हो के रवे असी इशनान पानी करिए भी श्री साहब सीस ते सजाउने एक बाबा हरनाम सिंह जी महापुरख होए कड़िया वाले वो नीले रंग दा ही बाणा हर वेले धारण करके रखदे ते कूणियां ताई उन्हां दे हत्थां च कड़े हुंदे केसगढ़ साहब अरदास कीती महाराज जी मैं पंजवां ककार धारण करना सदैवी काल ने कि मेरे तन तो वखरा ना हो गया सुनण वाले हैरान होए भी पंजवां ककार वो साढ़े तीन फुटी कृपान कहिंदे छोटी कृपान पाउने आ पर गुरु साहब ने तो अमृत छकाण वेले साढ़े तीन फुटी कृपान पवाई सी उन्हां महापुरखां ने जदों इशनान करना वो वड्डी कृपान साढ़े तीन फुटी सीस ते धरनी उन्हां नूं अपने शरीर तो सारी जिंदगी वखरा नहीं कीता साढ़े कोलों तां छे इंची कृपान सामणी औखी हुंदी नौ इंची वो साढ़े तीन फुटी श्री साहब ऐसे महापुरख तो शस्त्र दा विसाह नहीं करना शस्त्र हर वेले अपने कोल कमर कस्से च रखना घोड़िया नाल प्रेम रखदे पुरातन सिंह दला पंथा विच भी हुण भी निहंग सिंह आप भावें प्रशादा छकण ना छकण पहला घोड़े नूं छकाउणा पहला उहदे अगे घाह पट्ठे दा प्रबंध करना अपने प्रशादे जो पहला उहनूं छकाउणा तो इदां घोड़िया नाल भी खालसा प्रेम रखदा जान भाई कहिंदा खालसा सिंह घोड़े नूं अपना जान भाई कहिंदे जिवें अजकल सानूं अपणियां गड्डियां कारां बड़ियां प्यारियां लगदियां सिंघां नूं घोड़े प्यारे लगदे हन क्योंकि उही उन्हां दे वाहन ने सवारी हन वो जान भाई कह के संबोधन करदे हां जी
होवन तुरकन संग विरोधी
पातशाह कहिंदे इस वेले तुरकां दा राज है इन्हां मलेच्छां दा उन्हां नाल हमेशा ਜਿਵੇਂ ਅੱਗ ਤੇ ਬਰੂਦ ਦਾ ਮੇਲ ਨਹੀਂ ਹੁੰਦਾ, ਇੱਦਾਂ ਇਹਨਾਂ ਜਰਵਾਣਿਆਂ ਨਾਲ ਸਾਡਾ ਕੋਈ ਮੇਲ ਨਹੀਂ। ਖਾਲਸੇ ਨੇ ਇਹਨਾਂ ਮਲੇਛਾਂ ਨਾਲ ਆਪਣਾ ਮੇਲ ਨਹੀਂ ਰੱਖਣਾ।
ਰੈਨ ਪਹਾੜੀ ਸੋ ਨਿਤ ਨਿਆਰੋ,
ਤੇਰਾ ਜਿਹੜੇ ਪਹਾੜੀਏ ਨੇ ਇੱਥੇ ਕੱਚੇ ਪਿੱਲੇ ਬੁੱਤਾਂ ਨੂੰ ਪੂਜਣ ਵਾਲੇ, ਪਾਤਸ਼ਾਹ ਕਹਿੰਦੇ ਇਹਨਾਂ ਤੋਂ ਵੀ ਮੇਰੇ ਸਿੱਖਾਂ ਨੇ ਨਿਆਰੇ ਰਹਿਣਾ, ਇਹਨਾਂ ਨਾਲ ਮਿਲ ਕੇ ਨਹੀਂ ਰਹਿਣਾ। ਭੇਡਾਂ ਚ ਭੇਡਾਂ ਮਿਲਦੀਆਂ ਹੁੰਦੀਆਂ, ਬੱਬਰ ਸ਼ੇਰ ਕਦੇ ਭੇਡਾਂ ਦੇ ਬੱਗਾਂ ਚ ਨਹੀਂ ਰਲਿਆ ਕਰਦੇ। ਪਾਤਸ਼ਾਹ ਕਹਿੰਦੇ ਮੈਂ ਆਪਣੇ ਸਿੱਖ ਨੂੰ ਬੱਬਰ ਸ਼ੇਰ ਬਣਾਇਆ, ਇਹ ਭੇਡਾਂ ਨੇ ਪਹਾੜੀਏ, ਇਹਨਾਂ ਦੇ ਨਾਲ ਨਹੀਂ ਸਿੱਖਾਂ ਨੇ ਮਿਲਣਾ, ਇਹਨਾਂ ਨਾਲ ਮਿਲ ਕੇ ਨਹੀਂ ਰਹਿਣਾ। ਮਿਲ ਕੇ ਨਾ ਰਹਿਣ ਦਾ ਮਤਲਬ ਹੈ ਵੀ ਇਹਨਾਂ ਵਰਗੀਆਂ ਜਿਹੜੀਆਂ ਆਦਤਾਂ ਨੇ, ਜੋ ਇਹ ਕਰਤੂਤਾਂ ਕਰਦੇ ਆ, ਉਹ ਸਾਡੀਆਂ ਸਿੱਖਾਂ ਦੀਆਂ ਨਹੀਂ ਹਨ, ਇਹਨਾਂ ਤੋਂ ਨਿਰਾਲੇ ਹੋ ਕੇ ਰਹਿਣਾ। ਮਹਾਰਾਜ ਜੀ ਕਹਿੰਦੇ ਮੈਂ ਖਾਲਸਾ ਨਿਰਾਲਾ ਬਣਾਇਆ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਇਹਨਾਂ ਦੀਆਂ ਜਿਹੜੀਆਂ ਬ੍ਰਾਹਮਣੀਆਂ ਕਿਰਿਆਵਾਂ ਹਨ, ਬ੍ਰਾਹਮਣੀਵਾਦੀ ਕਿਰਿਆਵਾਂ ਹਨ, ਉਹਨਾਂ ਤੋਂ ਮੇਰਾ ਖਾਲਸਾ ਨਿਆਰਾ ਰਹੇਗਾ।
ਬਨ ਕਰ ਸਖਾ ਨਕੀ ਜੈ ਪਿਆਰੂ,
ਇਹ ਮਿੱਤਰ ਨਹੀਂ ਬਣ ਸਕਦੇ ਜਿਹੜੇ ਪਹਾੜੀਏ ਨੇ, ਕਦੇ ਮਿੱਤ ਨਹੀਂ ਹੋਏ ਕਿਸੇ ਦੇ, ਇਹ ਮਿੱਤਰ ਬਣ ਕੇ ਫਿਰ ਦਗਾਬਾਜ਼ੀ ਕਰ ਜਾਂਦੇ ਸਿੱਖਾਂ ਦੀ। ਹੁਣ ਪਹਾੜਾਂ ਵਿੱਚ ਸਿੱਖ ਵੀ ਰਹਿੰਦੇ, ਉਹਨਾਂ ਦੀ ਗੱਲ ਨਹੀਂ ਹੋ ਰਹੀ ਇੱਥੇ। ਪਹਾੜਾਂ ਵਿੱਚ ਗੁਰਸਿੱਖਾਂ ਦੇ ਵੀ ਬਹੁਤ ਘਰ ਨੇ, ਬੜੇ ਬੜੇ ਬਾਣੀ ਪੜ੍ਹਨ ਵਾਲੇ ਸਿੱਖ ਨੇ ਪਹਾੜਾਂ ਦੇ ਇਲਾਕਿਆਂ ਵਿੱਚ, ਪਰ ਇੱਥੇ ਉਹਨਾਂ ਦੀ ਗੱਲ ਹੋ ਰਹੀ ਹੈ ਜਿਹੜੇ ਆ, ਜਿਹਨਾਂ ਬਾਬਤ ਮਹਾਰਾਜ ਜੀ ਨੇ ਜ਼ਫਰਨਾਮੇ 'ਚ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ ਕਿ ਉਹ ਬੁੱਤ ਪ੍ਰਸਤੰਦ ਉਹ ਬੁੱਤ ਪ੍ਰਸਤ। ਪਾਤਸ਼ਾਹ ਕਹਿੰਦੇ ਇਹਨਾਂ ਦੀ ਮਿੱਤਰਤਾਈ ਜਿਹੜੀ ਆ ਉਹ ਸਦਾ ਨਹੀਂ ਨਿਭਦੀ। ਹਾਂਜੀ,
ਸਭ ਸਿੱਖਨ ਕੋ ਖਰਚ ਵਿਸਾਲਾ,
ਪਾਤਸ਼ਾਹ ਕਹਿੰਦੇ ਸਾਰੇ ਸਿੱਖਾਂ ਦਾ ਵੱਡਾ ਭਾਰੀ ਖਰਚ ਹੈ।
ਦਹੇ ਗੁਰ ਸਰਬ ਥੋ ਕਾਲਾ,
ਪਾਤਸ਼ਾਹ ਕਹਿੰਦੇ ਇਹ ਨਾ ਮਨ ਚ ਸੋਚੇ ਵੀ ਮੈਂ ਲੰਗਰ ਤਿਆਰ ਕਰਨਾ ਬੜਾ ਖਰਚ ਆਵੇਗਾ ਸਿੱਖਾਂ ਨੂੰ ਛਕਾਉਣ ਵੇਲੇ। ਗੁਰਦੇਵ ਕਹਿੰਦੇ ਇਹ ਭਾਵਨਾ ਰੱਖੇ, ਜਿੰਨਾ ਖਰਚਾਂਗੇ ਸਤਿਗੁਰੂ ਜੀ ਓਨਾ ਹੀ ਬੇਅੰਤ ਗੱਫਾ ਭੇਜਣਗੇ। ਲੰਗਰ ਦੇ ਵਿੱਚ ਕੰਜੂਸੀ ਨਹੀਂ, ਲੰਗਰਾਂ ਦੇ ਵਿੱਚ ਖੁੱਲ ਦਿਲੀ ਹੋਣੀ ਚਾਹੀਦੀ। ਜਦੋਂ ਕੋਈ ਲੰਗਰਾਂ 'ਚ ਹੱਥ ਘੁੱਟਦਾ ਤੇ ਫਿਰ ਉੱਥੇ ਲੋਹ ਲੰਗਰ ਦਾ ਹੀ ਪ੍ਰਤਾਪ ਹੁੰਦਾ, ਜਿਹੜੇ ਅਸਥਾਨ 'ਤੇ ਲੋਹ ਲੰਗਰ ਤਪਦਾ ਉਸ ਅਸਥਾਨ ਦੀ ਕਲਾ ਸੰਸਾਰ 'ਚ ਪ੍ਰਗਟ ਹੁੰਦੀ। ਪੌਂਟਾ ਸਾਹਿਬ ਜਿਹੜੇ ਜਾਂਦੇ ਆ ਮਾਈ ਭਾਈ, ਉਹ ਮਹੰਤ ਕਿਰਪਾਲ ਦਾਸ ਜੀ ਉਦਾਸੀ ਜੀ ਦੇ ਅਸਥਾਨ 'ਤੇ ਜ਼ਰੂਰ ਜਾਂਦੇ, ਕਿਉਂ ਉੱਥੇ ਲੰਗਰ ਬੜਾ ਕਲਾ ਵਾਲਾ ਵਰਤਦਾ, ਉੱਥੇ ਲੋਹ ਲੰਗਰ ਦਾ ਪ੍ਰਤਾਪ ਹੈ, ਉੱਥੇ ਜਾਣਾ ਹੀ ਜਾਣਾ। ਛੋਟਾ ਜਿਹਾ ਸਥਾਨ ਹੈ ਪਰ ਸਭ ਨੇ ਜਾਣਾ, ਕਿਉਂਕਿ ਉੱਥੇ ਲੰਗਰ ਵਰਤ ਰਿਹਾ, ਚੰਗਾ ਭੋਜਨ ਵਰਤ ਰਿਹਾ। ਤੋ ਲੰਗਰ ਦੇ ਵਿੱਚ ਖਰਚ ਤਾਂ ਹੁੰਦਾ ਬਹੁਤ, ਪਰ ਕਹਿੰਦੇ ਇਹ ਭਾਵਨਾ ਰੱਖੇ ਵੀ ਲੰਗਰ ਗੁਰੂ ਦਾ ਤੇ ਖਰਚਾ ਵੀ ਗੁਰੂ ਨੇ ਭੇਜਣਾ, ਇਹਦੇ ਕਿ ਸਾਡਾ ਕੀ ਹੈ। ਹਾਂਜੀ,
ਛਤਰੀ ਆਦਿ ਬਰਨ ਚੌਰਾਸੀ,
ਪਾਤਸ਼ਾਹ ਕਹਿੰਦੇ ਜਿਹੜੇ ਚਾਰ ਵਰਣ ਨੇ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼,
ਆਸ਼ਰਮ ਚਾਰ ਆਦਿ ਸੰਨਿਆਸੀ,
ਜਾਂ ਜਿਹੜੇ ਚਾਰ ਆਸ਼ਰਮ ਮੰਨੇ ਜਾਂਦੇ ਨੇ, ਬਾਨ ਪ੍ਰਸਤ ਹੈ, ਗ੍ਰਿਸਤੀ ਹੈ, ਸੰਨਿਆਸੀ ਹੈ, ਤੋ ਬ੍ਰਹਮਚਰਜ ਦਾ ਹੈ, ਇਹ ਚਾਰ ਜਿਹੜੇ ਆਸ਼ਰਮ ਹਨ।
ਸਕਲ ਅਧੀਨ ਪੰਥ ਕੇ ਕਰੇ,
ਪਾਤਸ਼ਾਹ ਕਹਿੰਦੇ ਮੈਂ ਇਹ ਸਾਰੇ ਪੰਥ ਦੇ ਅਧੀਨ ਕਰ ਦਿੱਤੇ, ਚਾਰੇ ਵਰਣ ਵੀ ਚਾਰੇ ਆਸ਼ਰਮ ਵੀ, ਇਹ ਸਾਰੇ ਗੁਰੂ ਕੇ ਪੰਥ ਦੇ ਮੈਂ ਅਧੀਨ ਕਰ ਦਿੱਤੇ ਨੇ, ਤਾਬਿਆਂ ਕਰ ਦਿੱਤੇ ਹਨ।
ਸਭ ਪੰਥ ਸ਼ਬਦ ਅਨੁਸਾਰੇ,
ਮੇਰਾ ਸਾਰਾ ਪੰਥ ਜੋ ਅਸੀਂ ਖਾਲਸਾ ਪੰਥ ਸਾਜਿਆ ਉਹ ਸਤਿਗੁਰੂ ਜੀ ਦੇ ਸ਼ਬਦ ਦੇ ਅਨੁਸਾਰ ਹੀ ਹੋ ਕੇ ਵਰਤੇਗਾ, ਗੁਰਬਾਣੀ ਦੇ ਅਨੁਸਾਰ। ਜਿਹੜਾ ਗੁਰੂ ਕਾ ਪੰਥ ਹੈ ਉਹ ਗੁਰ ਸ਼ਬਦ ਦੇ ਅਨੁਸਾਰ ਵਰਤਣ ਵਾਲਾ ਹੈ।
ਸੇਵਾ ਸਿੱਖਨ ਕੀ ਸਿੱਖ ਤਾਰੇ,
ਪਾਤਸ਼ਾਹ ਕਹਿੰਦੇ ਸਿੱਖ ਸਿੱਖ ਦੀ ਸੇਵਾ ਕਰੇ, ਭਾਵਨਾ ਰੱਖੇ ਕਿ ਮੈਂ ਗੁਰੂ ਕੇ ਸਿੱਖਾਂ ਦੀ ਟਹਿਲ ਕਮਾਉਣੀ ਹੈ, ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਹੈ। ਅਸੀਂ ਪੰਜਾਬ ਦੀ ਧਰਤੀ 'ਤੇ ਰਹਿੰਦੇ ਹਾਂ ਤਾਂ ਸਾਨੂੰ ਇੱਕ ਦੂਜੇ ਦੀ ਕਦਰ ਕੋਈ ਨਹੀਂ। ਐਸੇ ਖਿੱਤੇ ਵੀ ਨੇ ਜਿੱਥੇ ਇੱਕ ਇੱਕ ਸਿੱਖ ਕਿਤੇ ਟਾਵੇਂ ਟਾਵੇਂ ਰਹਿੰਦੇ, ਕਦੇ ਕਿਤੇ ਸਾਲ ਛੁਬਾਈ ਕੋਈ ਗੁਰੂ ਕਾ ਸਿੱਖ ਮਿਲੇ, ਉਹਨਾਂ ਨੂੰ ਚਾਅ ਚੜ੍ਹ ਜਾਂਦਾ ਵੀ ਗੁਰਸਿੱਖ ਦੇ ਦਰਸ਼ਨ ਹੋਏ। ਅਸੀਂ ਸ਼ੁਕਰਾਨਾ ਕਰਿਆ ਕਰੀਏ ਵੀ ਅਸੀਂ ਪੰਜਾਬ ਦੀ ਧਰਤੀ 'ਤੇ ਵੱਸਦੇ ਹਾਂ, ਸਾਨੂੰ ਇੱਥੇ ਵੱਧ ਵੱਧ ਗੁਰੂ ਕੇ ਸਿੱਖਾਂ ਦੀ ਉਹਨਾਂ ਦੇ ਦਰਸ਼ਨ ਦਿਦਾਰੇ ਹੁੰਦੇ। ਪਾਤਸ਼ਾਹ ਕਹਿੰਦੇ ਸਿੱਖ ਸਿੱਖ ਦੀ ਸੇਵਾ ਦਾ ਭਾਵ ਰੱਖੇ।
ਅਚੇ ਪ੍ਰਸਾਦ ਨ ਪਾਸ ਉਠਾਰੇ,
ਪ੍ਰਸ਼ਾਦ ਛਕਾਵੇ ਕੋਲ ਬਿਠਾ ਕੇ ਸਿੱਖਾਂ ਨੂੰ, ਜਦੋਂ ਆਪ ਛਕਣ ਬੈਠੇ ਕਈ ਵਾਰੀ ਕਿਸੇ ਦਾ ਸੁਭਾਅ ਹੁੰਦਾ ਵੀ ਕੋਈ ਗਰੀਬ ਗੁਰਬਾ ਕੋਲ ਆ ਕੇ ਬਹਿ ਜੇ ਨਾ ਸਿੱਖ, ਤੇ ਉਹਨੂੰ ਕਹਿੰਦੇ ਚੱਲ ਪਰੇ ਹੋ ਜਾ, ਪਹਿਲਾਂ ਅਸੀਂ ਛੱਕ ਲਈਏ। ਕਹਿੰਦੇ ਨਾ, ਐਸਾ ਨਾ ਕਰੇ, ਜੇ ਤੂੰ ਛੱਕ ਰਿਹਾ ਕੋਈ ਗੁਰੂ ਕਾ ਸਿੱਖ ਆ ਗਿਆ, ਭਾਵੇਂ ਕੋਈ ਗਰੀਬ ਗੁਰਬਾ, ਉਹਨੂੰ ਪ੍ਰੇਮ ਨਾਲ ਕੋਲ ਬਿਠਾਓ, ਮਹਾਰਾਜ ਬੈਠੋ ਤੁਸੀਂ ਵੀ ਛੱਕੋ। ਆਮ ਇਹ ਵਿਤਕਰੇ ਦੀ ਬਿਰਤੀ ਆ ਜਾਂਦੀ ਹੈ ਕਈ ਵਾਰੀ ਕਈਆਂ ਦੇ ਸੁਰਤੇ 'ਚ, ਕਿਉਂਕਿ ਅਸੀਂ ਬਾਹਰਲੀ ਪੁਸ਼ਾਕ ਵੇਖ ਲੈਂਦੇ ਹਾਂ। ਜੇ ਕੋਈ ਗੁਰੂ ਕਾ ਸਿੱਖ ਹੈ, ਜੇ ਉਹਨੇ ਪੁਸ਼ਾਕ ਮੈਲੀ ਕੁਚੈਲੀ ਪਾਈ ਹੈ ਸਿੱਖ, ਇਹਦਾ ਮਤਲਬ ਇਹ ਤਾਂ ਵੀ ਅਸੀਂ ਪ੍ਰਸ਼ਾਦਾ ਛੱਕ ਰਿਹਾ ਨੂੰ ਕਹੀਏ ਚੱਲ ਉੱਠ ਜਾ ਇੱਥੋਂ, ਪਾਸੇ ਹੋ ਜਾ ਦੂਰ ਸਾਡੇ ਨਾ। ਮਹਾਰਾਜ ਜੀ ਕਹਿੰਦੇ ਐਸਾ ਨਹੀਂ ਕਰਨਾ, ਜੇ ਆ ਗਿਆ ਕੋਈ ਉਹਨੂੰ ਬਿਠਾਓ, ਹਾਂ ਭਾਈ ਬੈਠੋ ਅਸੀਂ ਵੀ ਛੱਕਦੇ ਹਾਂ, ਤੁਸੀਂ ਵੀ ਛੱਕੋ। ਹਾਂਜੀ,
ਤ੍ਰਿਪਤੈ ਉਧਰ ਲੋਭ ਪੁੰਨ ਕਰੇ।
ਹੁਣ ਇੱਥੇ ਹੋਰ ਅੱਗੇ ਬਚਨ, ਇਹ ਖਾਲਸਾ ਜੀ ਸਾਡੇ ਜੋ ਅਸੀਂ ਜ਼ਿੰਦਗੀ ਵਿੱਚ ਵਿਚਰ ਰਹੇ ਹਾਂ ਕਰ ਰਹੇ ਹਾਂ, ਇਹ ਸਾਡੇ ਰੋਜ਼ਮਰ੍ਹਾ ਦੇ ਜੀਵਨ ਦੀਆਂ ਗੱਲਾਂ ਨੇ, ਇਹ ਸੁਣਨੀਆਂ ਕਹਿਣੀਆਂ ਅਤਿ ਜ਼ਰੂਰੀ ਨੇ, ਸਾਨੂੰ ਇਹਦਾ ਬੋਧ ਹੋਣਾ ਚਾਹੀਦਾ। ਜਦੋਂ ਰੱਜ ਗਏ, ਤ੍ਰਿਪਤ ਹੋ ਗਏ, ਤ੍ਰਿਪਤ ਹੋਣ ਤੋਂ ਬਾਅਦ ਹਾਂਜੀ,
ਮੰਦ ਨਜ਼ਰ ਸਿੱਖ ਕੀ ਕਰ ਤਾਰੇ।
ਹੋਰ ਲੋਭ ਕਰੀ ਜਾਣਾ ਵੀ ਹੋਰ ਲੈ ਜਾਈਏ, ਰੱਜ ਗਿਆ ਜਿੰਨੀ ਕੁ ਲੋੜ ਛੱਕ ਲਿਆ, ਮੁੜ ਕੇ ਹੋਇਆ ਵੀ ਬੰਨ ਲਈਏ, ਦੁਪਹਿਰ ਵਾਸਤੇ ਵੀ ਬੰਨ ਲਈਏ, ਉਹ ਨਹੀਂ ਸਿੱਖ ਦੀ ਬਿਰਤੀ। ਜਿੰਨੀ ਕੁ ਲੋੜ ਸੀ ਛੱਕ ਲਿਆ, ਜਦੋਂ ਦੁਪਹਿਰ ਪਏਗੀ ਰਾਤ ਪਏਗੀ ਪਰਮੇਸ਼ਰ ਫਿਰ ਦੇ ਦੂਗਾ ਦੋ ਪ੍ਰਸ਼ਾਦੇ। ਧੰਨ ਗੁਰੂ ਨਾਨਕ ਸਾਹਿਬ ਜਨਮ ਸਾਖੀ 'ਚ ਜ਼ਿਕਰ ਆਉਂਦਾ, ਵਿਚਰਦਿਆਂ ਇੱਧਰ ਰਾਜਸਥਾਨ 'ਚ ਜੈਸਲਮੇਰ ਦੇ ਲਾਗੇ ਇੱਕ ਨਗਰ ਹੈ ਪੋਖਰਣ, ਜਿੱਥੇ ਕਿਸੇ ਸਮੇਂ ਪਰਮਾਣੂ ਪ੍ਰੀਖਣ ਹਿੰਦੁਸਤਾਨ ਨੇ ਕੀਤਾ ਸੀ। ਪੋਖਰਣ ਕੋਹਾ ਤੱਕ ਹੁਣ ਵੀ ਉਜਾੜ ਹੈ, ਸ਼ਹਿਰ ਹੈ ਛੋਟਾ ਜਿਹਾ ਪੋਖਰਣ, ਉੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਚਰਨ ਪਾਏ, ਸੋਹਣਾ ਦਰਬਾਰ ਬਣਿਆ, ਰਿਹਾਇਸ਼ ਬਣੀ ਹੋਈ ਹੈ। ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਜੀ ਜੋ ਇੱਥੇ ਪਟਿਆਲੇ ਸੇਵਾ ਨਿਭਾ ਰਹੇ, ਉਹਨਾਂ ਦੀ ਉੱਥੇ ਸੇਵਾ ਚੱਲਦੀ ਪੋਖਰਣ। ਉੱਥੋਂ ਦਾ ਇਤਿਹਾਸ ਹੈ ਕਿ ਇੱਕ ਵਾਰੀ ਉੱਥੇ ਅੱਕ ਨੇ, ਹੁਣ ਵੀ ਬੜੇ ਬੜੇ ਲੰਮੇ ਉੱਚੇ ਅੱਕ ਨੇ ਬੂਟੇ ਅੱਕਾਂ ਦੇ, ਭਾਈ ਮਰਦਾਨੇ ਨੂੰ ਭੁੱਖ ਲੱਗੀ, ਮਹਾਰਾਜ ਜੀ ਨੇ ਕਿਹਾ ਲੈ ਅੱਕ ਦੀਆਂ ਖੱਖੜੀਆਂ ਨੇ ਖਾ ਲੈ, ਉੱਤੇ ਅੰਬੀਆਂ ਜੀਆਂ ਲੱਗੀਆਂ ਹੁੰਦੀਆਂ ਖੱਖੜੀਆਂ, ਕੌੜੀਆਂ ਬੜੀਆਂ ਹੁੰਦੀਆਂ। ਭਾਈ ਸਾਹਿਬ ਨੇ ਕਿਹਾ ਮਹਾਰਾਜ ਕੌੜੀਆਂ, ਪਾਤਸ਼ਾਹ ਕਹਿੰਦੇ ਛੱਕ ਮਿੱਠੀਆਂ ਨੇ, ਜਦੋਂ ਗੁਰੂ ਸਾਹਿਬ ਦੇ ਬਚਨ ਮੰਨ ਕੇ ਛੱਕੀਆਂ ਬੜੀਆਂ ਸਵਾਦੀ, ਛੱਕ ਛੱਕ ਕੇ ਪੇਟ ਭਰ ਲਿਆ ਪੂਰਾ, ਰੱਜ ਗਏ, ਮਨ 'ਚ ਲਾਲਚ ਆ ਗਿਆ ਵੀ ਬੰਨ ਲਾ ਨਾਲ, ਸਤਿਗੁਰਾਂ ਤੂੰ ਅੱਖ ਬਚਾ ਕੇ ਨਾ ਥੋੜ੍ਹੀਆਂ ਜਿਹੀਆਂ ਪੱਲੇ ਬੰਨ ਲਈਆਂ ਵੀ ਜਦੋਂ ਭੁੱਖ ਲੱਗੇਗੀ ਰਾਤ ਬਰਾਤੇ ਫਿਰ ਖਾ ਲਓ। ਜਦੋਂ ਗਏ ਅੱਗੇ ਰਾਤ ਨੂੰ ਭੁੱਖ ਲੱਗੀ, ਕੱਢ ਕੇ ਖਾਣ ਲੱਗੇ ਤੇ ਕੌੜੀਆਂ ਜ਼ਹਿਰ, ਅੱਖਾਂ 'ਚੋਂ ਪਾਣੀ, ਹਾਏ ਦੁਹਾਈ ਪਾਤੀ ਭਾਈ ਮਰਦਾਨੇ ਨੇ। ਮਹਾਰਾਜ ਜੀ ਕਹਿਣ ਲੱਗੇ ਮਰਦਾਨਿਆਂ ਇਹ ਕੀ? ਕਹਿੰਦੇ ਪਾਤਸ਼ਾਹ ਉਹੀ ਖੱਖੜੀਆਂ ਜਿਹੜੀਆਂ ਸਵੇਰੇ ਖਾਧੀਆਂ। ਮਹਾਰਾਜ ਕਹਿੰਦੇ ਲੋਭ ਕਰਕੇ ਲੈ ਆਇਆ, ਜਿਹੜੀ ਚੀਜ਼ ਲੋਭ ਕਰਕੇ ਲੈ ਆਇਆ ਫਿਰ ਉਹ ਜ਼ਹਿਰ ਬਣ ਗਈ, ਗੁਰੂ ਹੁਕਮ ਤੋਂ ਬਾਹਰੀ ਹੈ। ਜਿਹੜੀ ਹੁਕਮ 'ਚ ਖਾਧੀ ਉਹ ਮਿੱਠੀ ਹੈ, ਜਿਹੜੀ ਚੀਜ਼ ਹੁਕਮ ਤੋਂ ਬਾਹਰੀ ਹੋ ਗਈ ਫਿਰ ਉਹ ਜ਼ਹਿਰ ਬਣ ਗਈ। ਚੱਲ ਹੁਣ ਦੁਬਾਰਾ ਛੱਕ ਫਿਰ ਅੰਮ੍ਰਿਤ ਬਣ ਜਾਊ, ਉਹ ਜਦੋਂ ਛਕਿਆ ਤੇ ਫਿਰ ਉਹ ਜਦੋਂ ਹੁਕਮ 'ਚ ਛਕੀਆਂ ਫਿਰ ਚੜ੍ਹਦੀ ਕਲਾ ਹੋ ਗਈ। ਯਾਨੀ ਕਿ ਇੱਕ ਵਾਰੀ ਰੱਜ ਗਏ, ਫਿਰ ਮਨ 'ਚ ਕਈਆਂ ਦੇ ਇੱਛਾ ਹੁੰਦੀ ਵੀ ਬੰਨ੍ਹ ਕੇ ਲੈ ਜਾਈਏ, ਜੋੜ ਲਈਏ, ਇਕੱਠਾ ਕਰਕੇ ਹੋਰ ਰੱਖ ਲਈਏ ਰਾਤ ਨੂੰ ਜਾਂ ਕੱਲ੍ਹ ਵਾਸਤੇ। ਕਹਿੰਦੇ ਇਹ ਨਹੀਂ ਸਿੱਖ ਦੀ ਬਿਰਤੀ, ਲੋਭੀ ਨਹੀਂ ਹੋਵੇ ਸਿੱਖ, ਸਿੱਖ ਲੋਭੀ ਨਹੀਂ ਹੋਣਾ, ਨੀਅਤ ਨਹੀਂ ਨਾ ਰੱਜਦੀ। ਪ੍ਰਸ਼ਾਦਾ ਛਕਦੇ ਹਾਂ ਨਾ ਜਦੋਂ, ਅਤੇ ਪ੍ਰਸ਼ਾਦਾ ਛਕਦੇ ਹਾਂ ਜਦੋਂ ਭੋਜਨ ਸਾਡੇ ਅੰਦਰ ਜਾਂਦਾ, 50% ਜਦੋਂ ਪੇਟ ਭਰਦਾ ਓਨਾ ਕੀ ਭੋਜਨ ਪੇਟ ਵਾਸਤੇ ਓਨਾ ਕੀ ਹੁੰਦਾ 50%, ਫਿਰ ਡਕਾਰ ਆਉਂਦਾ, ਕਿਉਂਕਿ ਪੇਟ 'ਚੋਂ ਜਿਹੜੀ ਖਾਲੀ ਜਗ੍ਹਾ ਹੁੰਦੀ ਜਦੋਂ ਪ੍ਰਸ਼ਾਦਾ ਜਾਂਦਾ ਉਹਦੇ 'ਚ ਹਵਾ ਬਾਹਰ ਆਉਂਦੀ, ਡਕਾਰ ਆਉਂਦਾ। ਡਕਾਰ ਆਉਣ ਦਾ ਮਤਲਬ ਹੁੰਦਾ ਕਿ ਪੇਟ ਨੇ ਨਿਸ਼ਾਨੀ ਦੇ ਦਿੱਤੀ ਵੀ ਮੇਰਾ ਕੰਮ ਹੁਣ ਪੂਰਾ, ਵੀ ਮੈਂ ਰੱਜ ਗਿਆ, ਤੇਰੀ ਨੀਅਤ ਰੱਜੀ ਹੈ ਕਿ ਨਹੀਂ ਰੱਜੀ ਉਹਦੇ ਹਿਸਾਬ ਨਾਲ ਹੋਰ ਡੱਫੜੀਆਂ ਤਾਂ ਡੱਫ ਲੈ, ਮੇਰੀ ਤਸੱਲੀ ਆ। ਡਕਾਰ ਦਾ ਮਤਲਬ ਹੁੰਦਾ ਵੀ ਡਕਾਰ ਆ ਗਿਆ, ਹੁਣ ਆਨੰਦ ਹੈ, ਇਸ ਤੋਂ ਪਰੇ ਹੁਣ ਲੋੜ ਨਹੀਂ, ਸਰੀਰ ਨੇ ਇੰਡੀਕੇਟਰ ਦੇ ਤਾ ਵੀ ਬਸ ਮੇਰੀ ਸੰਤੁਸ਼ਟੀ ਹੈ। ਤੇਰੀ ਨੀਅਤ ਰੱਜੀ ਹੈ ਕਿ ਨਹੀਂ ਰੱਜੀ, ਮੈਂ ਰੱਜ ਗਿਆ, ਤੇਰੀ ਨੀਅਤ ਰੱਜੀ ਹੈ, ਮਨ ਰੱਜਿਆ ਕਿ ਨਹੀਂ ਰੱਜਿਆ, ਤੂੰ ਹੋਰ ਖਾਣੀਆਂ ਮੁੜ ਕੇ ਬਾਅਦ ਵਿੱਚ ਉਹ ਹਾਜ਼ਮੇ ਵਾਸਤੇ ਗੋਲੀਆਂ ਖਾਣੀਆਂ ਨੇ, ਉਹ ਤੇਰੀ ਮਰਜ਼ੀ। ਲੋਭ ਦੀ ਬਿਰਤੀ ਨਹੀਂ ਸਿੱਖ ਦੀ, ਜਿੰਨਾ ਹੈ ਲੋੜ ਹੈ ਛੱਕ ਲਿਆ, ਪ੍ਰਸ਼ਾਦਾ ਛਕਣ ਤੋਂ ਬਾਅਦ ਤ੍ਰਿਪਤ ਹੈ ਉਧਰ ਲੋਭ ਪੁੰਨ ਕਰੇ, ਪੇਟ ਭਰ ਗਿਆ ਮੁੜ ਕੇ ਫਿਰ ਲੋਭ ਕਰੇ, ਮੰਦ ਨਜ਼ਰ ਸਿੱਖ ਕੇ ਘਰ ਧਰੇ, ਮੰਦੀ ਨਜ਼ਰ ਰੱਖੇ ਸਿੱਖ ਦੇ ਘਰ ਗਿਆ, ਮਨ ਚ ਆਇਆ ਵੀ ਆਹ ਚੀਜ਼ ਲੈ ਜਾ ਨਾਲ, ਆਪਣਾ ਪੇਟ ਭਰ ਲਿਆ, ਮੁੜ ਕੇ ਮੰਦੀ ਨਜ਼ਰ ਰੱਖ ਲਈ, ਜਿਸ ਘਰ ਚ ਖਾਧਾ ਉਸ ਘਰ ਤੇ ਫਿਰ ਮਾੜੀ ਨਿਗਾਹ ਰੱਖੀ, ਉਹਦੇ ਘਰ ਦੀਆਂ ਵਸਤੂਆਂ ਚੁੱਕ ਕੇ ਲਿਜਾਣ ਦੀ ਮਨ ਦੀ ਬਿਰਤੀ ਪੈਦਾ ਹੋ ਗਈ, ਜਾਂ ਉਹਦੇ ਘਰ 'ਚ ਜਿਹੜਾ ਪਦਾਰਥ ਬਣਿਆ ਵੀ ਹੁਣ ਲੈ ਜਾਂ ਇਹਦੇ ਘਰ ਰਹਿਣ ਨਾ ਦਿਆਂ, ਕਿਸੇ ਦੂਜੇ ਦੇ ਮੂੰਹ 'ਚ ਨਾ ਪੈ ਜਾਏ, ਇਹ ਬਿਰਤੀ, ਜਾਂ ਉਸ ਘਰ ਵਿੱਚ ਜਿਸ ਘਰ 'ਚ ਖਾਧਾ ਉਸ ਘਰ ਪ੍ਰਤੀ ਮੰਦਾ ਖਿਆਲ ਆ ਗਿਆ ਮਨ 'ਚ ਕਿਸੇ ਵੀ ਤਰ੍ਹਾਂ ਦਾ। ਹਾਂਜੀ,
ਸੋ ਸਿੱਖ ਨਰਕ ਭਰੇ ਮੈਂ ਜਾਈ।
ਪਾਤਸ਼ਾਹ ਕਹਿੰਦੇ ਇਹੋ ਜਿਹਾ ਸਿੱਖ ਫਿਰ ਨਰਕਾਂ 'ਚ ਜਾ ਕੇ ਪੈਂਦਾ, ਉਹਨੂੰ ਕੋਈ ਨਹੀਂ ਬਚਾ ਸਕਦਾ। ਪੇਟ ਭਰ ਗਿਆ, ਲੋਭ ਕਰੇ ਫਿਰ, ਜਿਹੜੇ ਸਿੱਖ ਦੇ ਘਰ ਖਾਧਾ ਉਸ ਸਿੱਖ ਦੇ ਘਰ ਤੇ ਮੰਦੀ ਨਿਗਾਹ ਰੱਖੀ, ਉਹਦੇ ਘਰ ਦੀ ਧੀ ਭੈਣ ਤੇ ਪਰਿਵਾਰ ਤੇ ਕਿਸੇ ਵੀ ਚੀਜ਼ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਉਹਦੇ ਪ੍ਰਤੀ ਮੰਦਾ ਖਿਆਲ ਰੱਖ ਲਿਆ। ਪਾਤਸ਼ਾਹ ਕਹਿੰਦੇ ਉਹ ਭਾਵੇਂ ਘਰ ਗਿਆ, ਉਹਨੇ ਤਾਂ ਉਹਨੇ ਤੇ ਪ੍ਰੇਮ ਨਾਲ ਗੁਰੂ ਕਾ ਸਿੱਖ ਜਾਣ ਕੇ ਘਰ ਸੱਦਿਆ, ਇਹ ਮੰਦੀ ਨਿਗਾਹ ਰੱਖੇ ਉਸ ਘਰ ਤੇ, ਕਹਿੰਦੇ ਫਿਰ ਨਰਕਾਂ 'ਚ ਜਾਏਗਾ 101% ਸਹੀ ਹੈ, ਕੋਈ ਨਹੀਂ ਬਚਾਏਗਾ ਉਹਨੂੰ, ਉਹ ਨਰਕ ਗਾਮੀ ਹੋਵੇਗਾ।
ਨੈ ਤਿਸ ਕੋ ਮੈਂ ਬਨੋ ਸਹਾਈ।
ਪਾਤਸ਼ਾਹ ਕਹਿੰਦੇ ਮੈਂ ਉਹਦਾ ਕਦੇ ਸਹਾਈ ਨਹੀਂ ਹੋਵਾਂਗਾ। ਜਿਵੇਂ ਆਮ ਕਹਾਵਤ ਹੈ ਵੀ ਜਿਸ ਘਰ 'ਚ ਥਾਲੀ 'ਚ ਖਾਧਾ ਉਸੇ 'ਚ ਛੇਕ, ਉਹ ਬੰਦਾ ਸਭ ਤੋਂ ਮਾੜਾ ਹੈ, ਵੀ ਜਿਸ ਘਰ ਦਾ ਖਾਧਾ ਉਸ ਘਰ ਪ੍ਰਤੀ ਮਾੜਾ ਭਾਵ ਰੱਖਿਆ, ਮੰਦ ਖਿਆਲ ਰੱਖਿਆ, ਬੁਰਾ ਖਿਆਲ ਰੱਖਿਆ, ਪਾਤਸ਼ਾਹ ਕਹਿੰਦੇ ਉਹ ਨਰਕ 'ਚ ਜਾਏਗਾ ਔਰ ਮੈਂ ਉਹਦੀ ਕਦੇ ਸਹਾਇਤਾ ਨਹੀਂ ਕਰਾਂਗਾ, ਉਹ ਅਨੰਤ ਕਾਲ ਤੱਕ ਨਰਕਾਂ ਦੀ ਅੱਗ ਦੇ ਵਿੱਚ ਸੜਦਾ ਰਹੇਗਾ।
ਨੈ ਪ੍ਰਸਾਦ ਕੀ ਨਿੰਦ ਅਲਾਵੇ।
ਫਿਰ ਜਦੋਂ ਪ੍ਰਸ਼ਾਦਾ ਛਕ ਲਿਆ, ਪ੍ਰਸ਼ਾਦੇ ਦੀ ਨਿੰਦਾ, ਜਿਹੜੀ ਚੀਜ਼ ਛਕ ਲਈ ਉਹਨੂੰ ਨਹੀਂ ਨਿੰਦਣਾ, ਕਈ ਵਾਰੀ ਕਈ ਛਕਣ ਤੋਂ ਬਾਅਦ ਬਣੀ ਨਹੀਂ ਗੱਲ, ਖਾ ਤਾਂ ਲਈ ਹੈ ਪਰ ਬਣੀ ਨਹੀਂ, ਜਿਹੜੀ ਖਾ ਲਈ ਵਸਤੂ ਜੇ ਉਹਦੇ ਪ੍ਰਤੀ ਤੁਹਾਡੇ ਮਨ 'ਚ ਮੰਦਾ ਖਿਆਲ ਆਊਗਾ, ਉਹਨੇ ਤੁਹਾਡੇ ਸਰੀਰ 'ਤੇ ਜਾ ਕੇ ਅਸਰ ਵੀ ਮਾੜਾ ਹੀ ਪਾਉਣਾ। ਪਹਿਲਾਂ ਨਿਰਣਾ ਕਰ ਲੈਂਦੇ ਵੀ ਨਹੀਂ ਭਾਈ ਮੈਨੂੰ ਠੀਕ ਨਹੀਂ ਲੱਗਦਾ, ਮੈਂ ਨਹੀਂ ਛਕਣਾ। ਜਦੋਂ ਛਕ ਲਿਆ, ਛਕਣ ਤੋਂ ਬਾਅਦ ਤਾਂ ਨਹੀਂ ਨਾ ਨਿੰਦਾ ਕਰਨੀ ਜਿਹੜਾ ਭੋਜਨ, ਫਿਰ ਤਾਂ ਆਪਣੀ ਭੰਡੀ ਹੈ ਕਿ ਤੂੰ ਕਿਉਂ ਖਾਧਾ ਜੇ ਮਾੜਾ ਸੀ ਤਾਂ, ਜੇ ਚੰਗਾ ਨਹੀਂ ਸੀ ਕਿਉਂ ਖਾਧਾ, ਨਾ ਖਾਂਦਾ ਬਈ। ਸੋ ਨਹਿ ਪ੍ਰਸਾਦ ਕੀ ਨਿੰਦ ਅਲਾਵਾ, ਪ੍ਰਸ਼ਾਦ ਦੀ ਨਿੰਦਾ ਨਾ ਕਰੇ ਜਿਹੜਾ ਛਕ ਲਿਆ। ਹਾਂਜੀ,
ਛੁਦਤ ਸਿੱਖ ਕੋ ਸਾਦਰ ਖਵਾਵੇ।
ਕੋਈ ਭੁੱਖਾ ਹੈ ਸਿੱਖ, ਉਹਨੂੰ ਸਤਿਕਾਰ ਸਹਿਤ ਭੋਜਨ ਛਕਾਵੇ, ਆਓ ਮਹਾਰਾਜ ਛਕੋ। ਜਦੋਂ ਸਿੱਖ ਸਿੱਖ ਨੂੰ ਗ੍ਰਾਹੀ ਮੁੱਖ 'ਚ ਪਾਉਂਦਿਆਂ ਵੇਖਦਾ ਨਾ, ਉਹ ਜਿਹੜਾ ਗ੍ਰਾਹੀ ਮੁੱਖ ਵਿੱਚ ਪਾ ਰਿਹਾ ਉਹਨੂੰ ਤਾਂ ਸੰਤੁਸ਼ਟੀ ਮਿਲਦੀ ਆ, ਜਿਹੜਾ ਕੋਲ ਬਹਿ ਕੇ ਛਕਾ ਰਿਹਾ ਉਹਦਾ ਹਿਰਦਾ ਠੰਡਾ ਹੋਈ ਜਾਂਦਾ ਕਿ ਮੇਰੇ ਸਾਹਿਬ ਜੀ ਇਸ ਸਿੱਖ ਵਿੱਚ ਵਰਤ ਕੇ ਪ੍ਰਸ਼ਾਦਾ ਛਕ ਰਹੇ ਆ, ਅੱਜ ਮੇਰੇ ਵੱਡੇ ਭਾਗ ਨੇ ਇਸ ਸਿੱਖ ਦੇ ਅੰਦਰ ਬਹਿ ਕੇ ਮੇਰੇ ਸਤਿਗੁਰੂ ਜੀ ਭੋਜਨ ਛਕ ਰਹੇ ਤੇ ਮੈਨੂੰ ਸੇਵਾ ਬਖਸ਼ੀ ਹੋਈ, ਇਹ ਭਾਵ ਰੱਖੇ ਸਿੱਖ ਨੂੰ ਸਿੱਖ ਪ੍ਰਸ਼ਾਦ ਛਕਾਵੇ।
ਸੋ ਜਗਨ ਕੋ ਫਲ ਸੋ ਪਾਏ।
ਪਾਤਸ਼ਾਹ ਕਹਿੰਦੇ ਉਸ ਸਿੱਖ ਨੂੰ ਸੋ ਯੱਗਾਂ ਦਾ ਫਲ ਪ੍ਰਾਪਤ ਹੋ ਜਾਂਦਾ, ਕਿਹਨੂੰ ਅੱਗੇ ਦੱਸਦੇ ਨੇ,
ਗੁਰਸਿੱਖ ਕੋ ਕਰ ਪ੍ਰੇਮ ਛਕਾਏ।
ਜਿਹੜਾ ਕਿਸੇ ਗੁਰਸਿੱਖ ਨੂੰ ਪ੍ਰੇਮ ਨਾਲ ਪ੍ਰਸ਼ਾਦਾ ਛਕਾ ਦੇਵੇ, ਇੱਕ ਵਾਰ ਕਿਸੇ ਨੂੰ ਪ੍ਰਸ਼ਾਦਾ ਛਕਾ ਦੇਵੇ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ ਕਿ ਉਹਨੂੰ 100 ਅਸ਼ਵਮੇਧ ਯੱਗਾਂ ਦਾ ਫਲ ਘਰ ਬੈਠੇ ਨੂੰ ਪ੍ਰਾਪਤ ਹੋ ਜਾਂਦਾ। 100 ਅਸ਼ਵਮੇਧ ਯੱਗ, 1 ਅਸ਼ਵਮੇਧ ਯੱਗ ਕਰਨਾ ਹੋਵੇ, ਪੁਰਾਣੇ ਸਮਿਆਂ 'ਚ ਹੁੰਦੇ, ਅੱਜ ਕੱਲ੍ਹ ਤਾਂ ਹੁੰਦੇ ਨਹੀਂ, ਕਰੋੜਾਂ ਰੁਪਈਆ ਉਹਨਾਂ ਸਮਿਆਂ 'ਚ ਖਰਚ ਹੋ ਜਾਂਦਾ ਤਾਂ ਜਾ ਕੇ 1 ਅਸ਼ਵਮੇਧ ਯੱਗ ਹੁੰਦਾ। ਪਾਤਸ਼ਾਹ ਕਹਿੰਦੇ ਕਿਸੇ ਗੁਰਸਿੱਖ ਨੂੰ ਪ੍ਰੇਮ ਨਾਲ ਪ੍ਰਸ਼ਾਦਾ ਛਕਾ ਦਿਓ ਤਾਂ ਸਮਝ ਲਓ ਘਰ ਬੈਠਿਆਂ ਨੂੰ 100 ਅਸ਼ਵਮੇਧ ਯੱਗ ਦਾ ਫਲ ਪ੍ਰਾਪਤ ਹੋ ਗਿਆ, ਪਰ ਛਕਾਵੇ ਪ੍ਰੇਮ ਭਾਵ ਨਾਲ। ਹਾਂਜੀ,
ਸਿੱਖ ਕੋ ਦੇ ਵਿਵਾਹ ਕਰਾਏ।
ਇੱਕ ਆ ਬਚਨ ਬੜਾ ਅੱਜ ਵਰਤਮਾਨ ਸਮੇਂ ਵਿੱਚ ਵੀ ਇਹ ਬਚਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਸਿੱਖ ਸਿੱਖ ਦੀ ਸ਼ਾਦੀ ਕਰਵਾਵੇ, ਰਿਸ਼ਤੇ ਕਰਾਉਣੇ। ਅੱਜ ਕੱਲ੍ਹ ਬਹੁਤ ਸਾਰੇ ਨੌਜਵਾਨ ਬੱਚੇ ਬੱਚੀਆਂ ਉਹ ਸਿਰ ਜੋੜਨ ਵਾਲੇ ਹੀ ਨਹੀਂ ਅੱਗੇ ਮਿਲਦੇ, ਪੁਰਾਣੇ ਸਮਿਆਂ 'ਚ ਵਿਚੋਲਗੀ ਦਾ ਕੰਮ ਗੁਰਸਿੱਖ ਕਰ ਦਿੰਦੇ, ਕਿਸੇ ਪਰਿਵਾਰਾਂ ਦਾ ਦੋਨਾਂ ਦਾ ਮੇਲ ਕਰਾ ਦਿੰਦੇ, ਹੁਣ ਕਹਿੰਦੇ ਕੱਲ ਨੂੰ ਆਪਾਂ ਵਿੱਚ ਪੈਣਾ, ਕੱਲ ਨੂੰ ਆਪਾਂ ਵਿੱਚ ਉਂਝੇ ਖਿੱਚਦੇ ਫਿਰਨਗੇ, ਨਾ ਬਣੀ ਆਪਸ ਵਿੱਚ। ਇੱਦਾਂ ਦੀ ਮਨਸਾ ਕਰਕੇ ਬੱਚੇ ਬੱਚੀਆਂ ਦੀਆਂ ਉਮਰਾਂ ਵਿਆਹ ਤੋਂ ਉੱਪਰ ਹੁੰਦੀਆਂ ਚਲੀਆਂ ਜਾ ਰਹੀਆਂ, ਕੋਈ ਮਿਲਣ ਵਾਲਾ ਨਹੀਂ ਸਿਰ। ਜੇ ਕਿਸੇ ਦੇ ਮਨ ਚ ਇਹ ਖਿਆਲ, ਪਾਤਸ਼ਾਹ ਇਹ ਵੀ ਸਾਡੀ ਰਹਿਤ ਮਰਿਆਦਾ, ਇਹ ਜਿਹੜੇ ਬਚਨ ਆ ਰਹੇ ਨੇ ਸਾਡੀ ਮਰਿਆਦਾ ਹੈ ਸਾਡੀ, ਕਿ ਸਿੱਖ ਕੋ ਦੇ ਵਿਵਾਹ ਕਰਾਏ। ਜੇ ਕਿਸੇ ਸਿੱਖ ਦੀ ਸ਼ਾਦੀ ਨਹੀਂ ਹੋਈ, ਵੇਖੇ ਕਿ ਕਿਸੇ ਸਿੱਖ ਦੀ ਲੜਕੀ ਦੀ ਸ਼ਾਦੀ ਨਹੀਂ ਹੈ, ਉੱਧਰ ਲੜਕਾ ਹੈ, ਦੋਨਾਂ ਨੂੰ ਬਿਠਾਏ, ਭਾਈ ਚਲੋ ਗੁਰੂ ਸਾਹਿਬ ਅੱਗੇ ਅਰਦਾਸ ਕਰੋ, ਮੇਲ ਮਿਲਾਪ ਕਰਾਵੇ, ਸ਼ਾਦੀ ਕਰਾ ਦੇ, ਸੰਯੋਗ ਜੋੜੇ, ਇਹ ਵੀ ਅਤੀ ਜ਼ਰੂਰੀ ਹੈ। ਹੁਣ ਅੱਜ ਵਰਤਮਾਨ ਸਮੇਂ 'ਚ ਬਹੁਤ ਐਸੇ ਪਰਿਵਾਰ ਨੇ ਜਿਨ੍ਹਾਂ ਦਾ ਮੇਲ ਕਰਾਉਣ ਵਾਲਾ ਹੀ ਅੱਗੇ ਨੂੰ ਕੀ ਮਿਲਦਾ, ਕਹਿੰਦੇ ਜੀ ਅਸੀਂ ਕਿਉਂ ਜ਼ਿੰਮੇਵਾਰੀ ਲਈਏ ਕਿਸੇ ਬਗਾਨੇ ਦੀ, ਸਾਨੂੰ ਕੀ ਪਤਾ ਫਲਾਣਾ ਕਿੱਦਾਂ। ਆਹਮਣੇ ਸਾਹਮਣੇ ਬਿਠਾ ਦਿਓ, ਬੈਠ ਕੇ ਵੇਖਣ, ਇੱਕ ਦੂਜੇ ਨੂੰ ਪੜਤਾਲ ਕਰਨ, ਜਾਣਨ, ਬਣਦੀ ਆ ਗੱਲ ਬਣ ਜੇ, ਪਰ ਆਪਣੇ ਵੱਲੋਂ ਤਾਂ ਯਤਨ ਕਰਨਾ ਚਾਹੀਦਾ, ਨਾ ਬਣੇਗੀ ਅਗਲਿਆਂ ਦੇ ਸੰਯੋਗ। ਤੋ ਸਿੱਖ ਕੋ ਦੇਹ ਵਿਵਾਹ ਕਰਾਏ, ਮਹਾਰਾਜ ਜੀ ਕਹਿੰਦੇ ਸਿੱਖ ਨੂੰ ਯਤਨ ਕਰਨਾ ਚਾਹੀਦਾ ਵੀ ਜੇ ਉਹਦੇ ਨਾਲ ਦਾ ਕੋਈ ਭਾਈ ਹੈ, ਕੋਈ ਪਰਿਵਾਰ ਦਾ ਜੀ ਹੈ, ਧੀ ਹੈ, ਪੁੱਤਰ ਹੈ, ਉਹਦੀ ਸ਼ਾਦੀ ਨਹੀਂ ਹੋ ਰਹੀ ਤੇ ਉਹ ਚਾਹੁੰਦਾ ਸ਼ਾਦੀ ਹੋ ਜਾਏ, ਕਹਿੰਦੇ ਉਹਦੀ ਸ਼ਾਦੀ ਕਰਨ ਦਾ ਯਤਨ ਕਰੇ, ਉਹਨੂੰ ਕਰਵਾਵੇ। ਹਾਂਜੀ,
ਸੋ ਨਿਸਤਰੀ ਬਿਲਮ ਨੇ ਲਾਏ,
ਕਹਿੰਦੇ ਜਿਹੜਾ ਇਸ ਤਰ੍ਹਾਂ ਦਾ ਭਾਵ ਰੱਖੇਗਾ ਉਹ ਵੀ ਦੇਰੀ ਤੋਂ ਬਿਨਾਂ ਤਰੇਗਾ, ਉਹਦਾ ਵੀ ਪਾਰ ਉਤਾਰਾ ਹੋਵੇਗਾ, ਉਹਦੇ ਪੁੰਨ ਕਰਮਾਂ 'ਚ ਵਾਧਾ ਹੋਵੇਗਾ। ਦੂਸਰਾ, ਜੇ ਸਿੱਖ ਦੀ ਕੰਨਿਆਂ ਦੀ ਸ਼ਾਦੀ ਕਰਨੀ, ਕੋਈ ਗਰੀਬ ਗੁਰੂ ਕਾ ਸਿੱਖ ਹੈ, ਉਹਦੀ ਕੰਨਿਆਂ ਦੀ ਸ਼ਾਦੀ ਕਰਨੀ ਹੈ, ਪੁੱਤ ਦੀ ਸ਼ਾਦੀ ਕਰਨੀ, ਤੈਨੂੰ ਮਹਾਰਾਜ ਜੀ ਨੇ 4 ਪੈਸੇ ਦਿੱਤੇ ਹੈ, ਉਹ ਖਰਚ ਕਰਕੇ ਕਰ ਦੇ, ਇਹਦਾ ਵੀ ਪਾਤਸ਼ਾਹ ਕਹਿੰਦੇ ਵੱਡਾ ਭਾਰੀ ਪੁੰਨ ਹੈ।
ਸਿੱਖ ਸਿੱਖ ਵਿਦਿਆ ਸਿੱਖ ਲਾਵੇ,
ਸਿੱਖ ਸਿੱਖ ਨੂੰ ਵਿਦਿਆ ਸਿਖਾਵੇ, ਜਿਹੜੇ ਸਿੱਖ ਨੂੰ ਜਿਹੜਾ ਹੁਨਰ ਆਉਂਦਾ ਉਹ ਅੱਗੇ ਆਪਣੇ ਨਾਲ ਦੇ ਭਰਾਵਾਂ ਨੂੰ, ਸਿੱਖਾਂ ਨੂੰ ਸਿਖਾਵੇ। ਕਈ ਕਹਿੰਦੇ ਜੇ ਦੂਜੇ ਨੂੰ ਸਿਖਾਤਾ ਤੇ ਫਿਰ ਸਾਡਾ ਗੁਣ ਜਾਂਦਾ ਰਹਿਣਾ, ਸਾਨੂੰ ਕੌਣ ਪੁੱਛੂ। ਕਈਆਂ ਦੀ ਇਹ ਵੀ ਬਿਰਤੀ ਹੁੰਦੀ ਆ ਵੀ ਅੱਗੇ ਸਿਖਾਉਣਾ ਨਹੀਂ, ਅਸੀਂ ਆਪਣੇ ਉਸਤਾਦ ਜੀ ਕੋਲ, ਗਿਆਨੀ ਜੀ ਕੋਲ ਪੜ੍ਹਨਾ। ਜਦੋਂ ਵਿੱਦਿਆ ਪੜ੍ਹਨੀ, ਇੱਕ ਮਾਈ ਆਉਂਦੀ ਹੁੰਦੀ ਉਹਨਾਂ ਪਾਸ, ਉਹਨੇ ਆ ਕੇ ਗਿਆਨੀ ਜੀ ਨੂੰ ਕਹਿਣਾ, ਗਿਆਨੀ ਜੀ ਤੁਸੀਂ ਇਹਨਾਂ ਨੂੰ ਅੱਗੇ ਪੜ੍ਹਾਈ ਜਾਂਦੇ ਹੋ, ਮੁੜ ਕੇ ਤੁਹਾਨੂੰ ਨਹੀਂ ਕਿਸੇ ਪੁੱਛਣਾ, ਤੁਸੀਂ ਅੱਗੇ ਇਹਨਾਂ ਨੂੰ ਵਿੱਦਿਆ ਦੇਈ ਜਾਂਦੇ ਹੋ। ਉਹਨਾਂ ਨੇ ਅੱਗੋਂ ਕਹਿਣਾ, ਮਾਤਾ ਇਹਨਾਂ ਦੇ ਭਾਗ ਇਹਨਾਂ ਨਾਲ ਨੇ, ਸਾਡੇ ਸਾਡੇ ਨਾਲ। ਆਮ ਕਰਕੇ ਲੋਕਾਂ ਦਾ ਸੁਭਾਅ ਇਹ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਕੋਈ ਗੁਣ ਹੈ, ਕਿਸੇ ਵੀ ਤਰ੍ਹਾਂ ਦੀ, ਕਿਸੇ ਨੂੰ ਕੋਈ ਵਿੱਦਿਆ ਹੁਨਰ ਹੈ, ਕਿਸੇ ਕੋਲ ਕੋਈ ਕਾਰਾਂ ਠੀਕ ਕਰਨ ਦਾ ਹੁਨਰ, ਕਿਸੇ ਸਿੱਖ ਕੋਲ ਹੈ, ਕਿਸੇ ਕੋਲ ਕੋਈ ਚੀਜ਼ ਬਣਾਉਣ ਦਾ ਹੁਨਰ ਹੈ, ਵਿੱਦਿਆ ਕਿੰਨੇ ਪ੍ਰਕਾਰ ਦੀ ਹੈ ਸੰਸਾਰ 'ਚ, ਜਿਹਨੂੰ ਜਿਹੜੀ ਵਿੱਦਿਆ ਆਉਂਦੀ ਆ ਉਹ ਸਿੱਖ ਪਹਿਲਾਂ ਪਹਿਲ ਦੇ ਆਧਾਰ 'ਤੇ ਸਿੱਖ ਨੂੰ ਵਿੱਦਿਆ ਸਿਖਾ ਦੇ, ਉਹਦੇ ਨਾਲ ਕੀ ਹੁੰਦਾ, ਉਹਨੂੰ ਅੱਗੋਂ ਕਾਰੋਬਾਰ ਮਿਲ ਜਾਂਦਾ, ਉਹ ਸੱਜੇ ਖੱਬੇ ਨਹੀਂ ਭਟਕਦਾ। ਹੁਣ ਜਦੋਂ ਦੀ ਅੱਗੇ ਵਿੱਦਿਆ ਦੇਣੀ ਬੰਦ ਕਰਤੀ, ਕਹਿੰਦੇ ਮੈਨੂੰ ਆਉਂਦਾ, ਮੈਂ 2 ਰੋਟੀਆਂ ਵਧੀਆ ਖਾਣ ਲੱਗ ਪਿਆ, ਦੂਜੇ ਨੂੰ ਕਿਉਂ ਸਿਖਾਵਾਂ। ਜਦੋਂ ਇਹ ਮਨਸਾ ਆ ਗਈ, ਆਪੋ ਧਾਪੀ ਪੈ ਗਈ, ਉਦੋਂ ਦਾ ਸਮਾਜ ਨਿਗਰਦਾ ਜਾ ਰਿਹਾ। ਜਿਹਨੂੰ ਪਰਮੇਸ਼ਰ ਨੇ ਕੋਈ ਵੀ ਗੁਣ ਦਿੱਤਾ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿੱਦਿਆ ਵੀ ਜਿਹਦੇ ਨਾਲ ਕਿਸੇ ਦਾ ਭਲਾ ਹੋ ਸਕਦਾ, ਪਾਤਸ਼ਾਹ ਕਹਿੰਦੇ ਉਹ ਸਿੱਖ, ਉਸ ਅੱਗੇ ਸਿੱਖ ਨੂੰ ਵਿੱਦਿਆ ਸਿਖਾਵੇ। ਸਿੱਖ ਸਿੱਖ ਵਿੱਦਿਆ ਸਿੱਖ ਲਾਵੇ, ਸਿੱਖ ਸਿੱਖ ਨੂੰ ਅੱਗੇ ਵਿੱਦਿਆ ਸਿਖਾਵੇ। ਤੇ ਜਦੋਂ ਸਿੱਖ ਸਿੱਖ ਨੂੰ ਵਿੱਦਿਆ ਜੋ ਕਿਸੇ ਨੂੰ ਅੱਗੇ ਦੇਈਏ, ਉਹ ਵਿੱਦਿਆ ਫਿਰ ਜਿਹਨੇ ਸਿਖਾਉਣੀ ਆ ਉਹਨੂੰ ਵੀ ਫਲੀ ਭੂਤ ਹੋਣੀ, ਤੇ ਜਿਹੜੀ ਉਹਨੇ ਵਿੱਦਿਆ ਕਿਸੇ ਕੋਲੋਂ ਸਿੱਖੀ ਤਾਂ ਹੈ ਨਾ, ਉਹਦੇ ਸਿਰ ਤੇ ਕਰਜ਼ਾ, ਉਹ ਕਰਜ਼ਾ ਤਾਂ ਲੈਣਾ ਜਦੋਂ ਅੱਗੇ ਕਿਸੇ ਨੂੰ ਵਿੱਦਿਆ ਦੇਵੇਗਾ। ਅਸੀਂ ਆਪਣੇ ਉਸਤਾਦ ਜੀ ਪਾਸ ਜਦੋਂ ਪੜ੍ਹਦੇ, ਉਹਨਾਂ ਨੇ ਅਸੀਂ ਧੰਨਵਾਦ ਕਹਿਣਾ ਨਹੀਂ, ਉਹਨਾਂ ਨੇ ਸਾਡਾ ਧੰਨਵਾਦ, ਕਹਿੰਦੇ ਤੁਹਾਡਾ ਧੰਨਵਾਦ, ਮੇਰੇ ਸਿਰ ਤੇ ਮੇਰੇ ਉਸਤਾਦਾਂ ਦਾ ਕਰਜ਼ਾ, ਉਹਨਾਂ ਨੇ ਸਾਨੂੰ ਵਿੱਦਿਆ ਪੜ੍ਹਾਈ ਹੈ, ਤੁਸੀਂ ਮੇਰੇ ਕੋਲ ਆ ਕੇ ਵਿੱਦਿਆ ਪੜ੍ਹ ਜਾਂਦੇ ਹੋ, ਮੇਰਾ ਕਰਜ਼ਾ ਸਿਰ ਤੋਂ ਲੈ ਰਿਹਾ। ਉਹ ਇਸ ਭਾਵ ਨਾਲ ਸਾਡੇ ਸਿਰਾਂ ਤੇ ਜਿਹੜਾ ਜਿਹੜਾ ਸਾਡੇ ਕੋਲ ਕੋਈ ਵੀ ਵਿੱਦਿਆ ਹੈ ਕਿਸੇ ਵੀ ਪ੍ਰਕਾਰ ਦੀ, ਕਿਸੇ ਕੋਲ ਸੰਗੀਤ ਦੀ ਹੈ, ਕਿਸੇ ਕੋਲ ਕਿਸੇ ਵੀ ਤਰ੍ਹਾਂ ਦੀ ਵਿੱਦਿਆ ਹੋਵੇ, ਕਿਸੇ ਨੂੰ ਕੋਈ ਦੁਕਾਨਦਾਰੀ ਕਰਨ ਦਾ ਢੰਗ ਆਉਂਦਾ, ਉਹ ਵੀ ਵਿੱਦਿਆ ਵੀ ਦੁਕਾਨਦਾਰੀ ਕਿਵੇਂ ਕਰੀਦੀ ਆ, ਉਹਦੇ ਵਿੱਚ ਕੀ ਚਾਹੀਦਾ, ਕਿੱਦਾਂ ਗ੍ਰਾਹਕ ਨੂੰ ਬੁਲਾਉਣਾ ਚਾਹੀਦਾ, ਕਿੱਦਾਂ ਉਹਨੂੰ ਆਕਰਸ਼ਿਤ ਕਰਨਾ, ਕਿਵੇਂ ਸਮਾਨ ਵੇਚਣਾ, ਕਿਵੇਂ ਖਰੀਦ, ਇਹ ਵੀ ਵਿੱਦਿਆ, ਹਰ ਤਰ੍ਹਾਂ ਦੀ ਵਿੱਦਿਆ। ਉਹ ਵਿੱਦਿਆ ਅੱਗੇ ਵੰਡੇ, ਸਿੱਖ ਸਿੱਖ ਨੂੰ ਵਿੱਦਿਆ ਦੇਵੇ ਪਹਿਲ ਦੇ ਆਧਾਰ ਤੇ। ਹਾਂਜੀ,
ਨਗਨ ਸਿੱਖ ਕੋ ਵਸਤਰ ਉਡਾਵੇ।
ਕੋਈ ਨਗਨ ਹੈ, ਕਿਸੇ ਕੋਲ ਵਸਤਰ ਨਹੀਂ, ਉਹਨੂੰ ਪੈਸੇ ਦੇਣ ਦੀ ਬਜਾਏ ਉਹਨੂੰ ਵਸਤਰ ਦੇ ਕੇ ਉਹਦਾ ਤਨ ਕੱਜੇ। ਕਿਸੇ ਨਗਨ ਸਿੱਖ ਨੂੰ ਵਸਤਰ ਦੇ ਕੇ ਉਹਦਾ ਤਨ ਕੱਜ ਦੇਵੇ। ਇਸ ਪਾਸੇ ਵੀ ਇਹ ਸਾਡੀਆਂ ਜਿਹੜੀਆਂ ਸਮਾਜਿਕ ਸੰਸਾਰ ਦੀ ਸਾਡੀ ਗੁਰੂ ਪੰਥ ਦੀ ਸਮਾਜਿਕ ਦਸ਼ਾ ਹੈ, ਉਹਦੇ ਵਿੱਚ ਅਸੀਂ ਕਿਵੇਂ ਅੱਗੇ ਵੱਧ ਸਕਦੇ ਹਾਂ, ਉਹਦੇ ਲਈ ਗੱਲਾਂ ਚੱਲ ਰਹੀਆਂ। ਕਲਗੀਧਰ ਪਾਤਸ਼ਾਹ ਸਾਨੂੰ ਸਕਸ਼ਮ ਕਰ ਰਹੇ ਨੇ, ਕਿਉਂਕਿ ਅਸੀਂ ਸਾਰੇ ਕਲਗੀਧਰ ਦੇ ਪੁੱਤਰ ਹਾਂ। ਅਤੇ ਜਿਵੇਂ ਇੱਕ ਪਿਤਾ ਆਪਣੇ ਪੁੱਤਰ ਨੂੰ ਸਰਬ ਗਿਆਨ ਦੇ ਕੇ ਸੰਪੰਨ ਕਰਦਾ, ਸਤਿਗੁਰੂ ਜੀ ਸਾਨੂੰ ਸਰਬ ਗਿਆਨ ਦੇ ਕੇ ਸੰਪੰਨ ਕਰ ਰਹੇ। ਨਗਨ ਸਿੱਖ ਵੇਖੋ ਉਹਨੂੰ ਵਸਤਰ, ਆਹ ਜਿਹੜੇ ਰਾਹ ਜਾਂਦਿਆਂ ਨੂੰ ਕੰਬਲ ਦੇਣ ਲੱਗ ਪਏ ਨਾ, ਸਿਆਲਾਂ ਦੇ ਹੁਣ ਦਿਨ ਸ਼ੁਰੂ ਹੋਣੇ ਆ, ਬੜੇ ਦਾਨੀ ਵੀਰ ਹੁੰਦੇ। ਤੁਸੀਂ ਦੇ ਕੇ ਜਾਂਦੇ ਹੋ ਸੜਕਾਂ 'ਤੇ ਪਿਆਂ ਨੂੰ, ਮੁੜ ਕੇ ਪਿੱਛੇ ਪਿੱਛੇ ਪਤਾ ਲੱਗਾ ਸੀ ਪਿਛਲੇ ਸਾਲ, ਉਹ ਜਿਹੜਾ ਤੁਸੀਂ 250 ਦਾ 300 ਦਾ ਕੋਈ ਕੰਬਲ ਕਿਸੇ ਨੂੰ ਦਿੰਦੇ ਹੋ, 50-60 ਰੁਪਏ ਦਾ ਅੱਗੇ ਵੇਚ ਕੇ ਅਗਲੇ ਦਿਨ ਫਿਰ ਰੜੇ 'ਤੇ ਉੱਦਾਂ ਹੀ ਬੈਠੇ ਹੋ, ਉਹਦਾ ਕੀ ਲਾਭ ਹੋਇਆ ਜਿਹਨੂੰ ਕਦਰ ਹੀ ਨਹੀਂ ਹੈ। ਉਹ ਹੀ ਕਿਸੇ ਗੁਰਸਿੱਖ ਨੂੰ ਵੇਖੋ ਜਿਹੜਾ ਲੋੜਵੰਦ ਆ, ਉਹਦੇ ਕੋਲ ਕੱਪੜਾ ਨਹੀਂ, ਉਹਨੂੰ ਕੱਪੜਾ ਲੈ ਦਿਓ। ਜੇ ਹੋਰ ਕਿਸੇ ਵਸਤੂ ਦੀ ਲੋੜ ਹੈ, ਜ਼ਰੂਰੀ ਨਹੀਂ ਕੱਪੜਾ, ਕਿਸੇ ਦੇ ਘਰ ਰਾਸ਼ਨ ਨਹੀਂ, ਰਾਸ਼ਨ ਲੈ ਦਿਓ। ਇਹ ਦਾਨੀ ਬਿਰਤੀ ਸਿੱਖ ਪਹਿਲ, ਮੈਂ ਵਾਰ ਵਾਰ ਇਹ ਬੇਨਤੀ ਕਰ ਰਿਹਾ, ਸਿੱਖ ਇੱਥੇ ਰਹਿਤਨਾਮਿਆਂ 'ਚ ਜਿਹੜੇ ਰਹਿਤਨਾਮੇ ਨੇ, ਜਿਹੜੇ ਬਚਨ ਚੱਲ ਰਹੇ ਨੇ, ਇਹ ਰਹਿਤਨਾਮੇ ਨੇ ਸਾਡੇ। ਸਿੱਖ ਨੇ ਪਹਿਲ ਦੇ ਆਧਾਰ 'ਤੇ ਸਿੱਖ ਨੂੰ ਰਜਾਉਣਾ, ਜਦੋਂ ਸਾਰੇ ਸਿੱਖ ਰੱਜ ਗਏ ਫਿਰ ਦੂਜੇ ਪਾਸੇ ਤੁਰ ਪਾਂਗੇ। ਹਾਂਜੀ,
ਕਾਰਜ ਅਰਿਓ ਸਿੱਖ ਕੋ ਸਾਦੇ।
ਕਿਸੇ ਸਿੱਖ ਦਾ ਕਾਰਜ ਅਟਕਿਆ ਹੋਇਆ, ਤੁਸੀਂ ਕਰ ਸਕਦੇ ਹੋ, ਅਤੇ ਉਸ ਕਾਰਜ ਨੂੰ ਕਰਨ ਵਾਸਤੇ ਨਾਲ ਹੰਬਲਾ ਮਾਰੋ। ਪਰ ਇੱਥੇ ਤਾਂ ਹੁਣ ਲੱਤਾਂ ਖਿੱਚਣ ਵਾਲੇ ਕਿਸੇ ਦਾ ਕਾਰਜ ਬਣਦਾ ਹੋਵੇ, ਸਿੱਖ ਹੀ ਜਾ ਕੇ ਭਾਂਜੀ ਮਾਰਦਾ ਹੁੰਦਾ, ਰਹਿਣ ਦਿਓ ਜੀ, ਬੰਦਾ ਬੜਾ ਮਾੜਾ। ਜੇ ਕਿਸੇ ਦੇ ਕੰਮ 'ਚ ਭਾਂਜੀ ਮਾਰੀ ਆ ਤਾਂ ਸੱਜਣਾ ਯਾਦ ਰੱਖੀ, ਉਹ ਮੁੜ ਕੇ 4 ਗੁਣਾ ਹੋ ਕੇ ਤੇਰੇ ਸਾਹਮਣੇ ਆਉਣੀ। ਇਹ ਭੁਲੇਖਾ ਹੁੰਦਾ ਬੰਦੇ ਨੂੰ, ਮੈਂ ਦੂਜੇ ਦਾ ਕੰਮ ਵਿਗਾੜਤਾ, ਮੇਰਾ ਕਹਿੰਦਾ ਕਿਸੇ ਨੇ ਵਿਗਾੜਨਾ, ਉਹ ਤੇਰਾ ਵਿਗਾੜਨ ਵਾਲਾ ਵੀ ਕੋਈ ਤੇਰੇ ਤੋਂ ਅੱਗੇ ਬੈਠਾ ਹੋਊ, ਕਿਉਂਕਿ ਕੁਦਰਤ ਵਿੱਚ ਜੋ ਤੂੰ ਪਾਇਆ ਉਹ ਪਲਟ ਕੇ ਤੇਰੇ ਵੱਲ ਆਉਣਾ ਹੀ ਆਉਣਾ। ਜੇ ਕਿਸੇ ਸਿੱਖ ਦਾ ਕਾਰਜ ਅੜਿਆ ਹੋਇਆ, ਉਹਨੂੰ ਸਿੱਧ ਕਰਨ ਦਾ ਯਤਨ ਕਰੇ, ਉਹਨੂੰ ਹੋਰ ਨਾ ਉਲਝਾਵੇ, ਉਹਨੂੰ ਸਿੱਧ ਕਰੇ ਰਲ ਕੇ ਵੀ ਕਿਸੇ ਸਿੱਖ ਦਾ ਕੋਈ ਕਾਰਜ ਅੜ ਗਿਆ, ਸਰਕਾਰੀ ਦਰਬਾਰੇ ਹੈ, ਤੇਰੇ ਫੋਨ ਨਾਲ ਹੋ ਸਕਦਾ ਕਰ ਦੇ, ਜਾ ਕੇ ਹੋ ਸਕਦਾ ਕਰ ਦੇ, ਨਹੀਂ ਹੁੰਦਾ ਤੇ ਹੱਥ ਜੋੜ ਲੈ, ਭਾਈ ਇਹ ਮੇਰੇ ਵੱਸ ਦਾ ਨਹੀਂ, ਪਰ ਮੈਂ ਤੇਰੇ ਨਾਲ ਹਾਂ ਜਿੱਥੇ ਤੂੰ ਕਹੇਗਾ ਹਾਜ਼ਰ। ਹੌਸਲਾ ਹੀ ਦੇ ਦੇਵੇ ਤਾਂ ਵੀ ਬਹੁਤ ਹੋ ਜਾਂਦਾ। ਹਾਂਜੀ,
ਜਮ ਕੀ ਬਾਦਾ ਸੋਨੇ ਲਾ ਦੇ।
ਜਿਹੜਾ ਕਿਸੇ ਸਿੱਖ ਦਾ ਅੜਿਆ ਕਾਰਜ ਸਿੱਧ ਕਰ ਦੇ, ਕਲਗੀਧਰ ਪਾਤਸ਼ਾਹ ਕਹਿ ਰਹੇ ਨੇ ਬਚਨ, ਕਿਸੇ ਸਿੱਖ ਦਾ ਅੜਿਆ ਕੰਮ ਬਣਾ ਦੇਵੇ ਕੋਈ ਸਿੱਖ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਜੰਮਾਂ ਦੀ ਵਾਧਾ ਨਹੀਂ ਪਵੇਗੀ, ਇਹ ਸਾਡਾ ਬਚਨ ਹੈ। ਜੰਮ ਉਹਦਾ ਰਸਤਾ ਨਹੀਂ ਰੋਕਣਗੇ, ਜੰਮ ਉਹਦੇ ਰਸਤੇ 'ਚ ਵਾਧਾ ਬਣ ਕੇ ਨਹੀਂ ਖਲੋਣਗੇ, ਜਿਹੜਾ ਕੋਈ ਸਿੱਖ ਸਿੱਖ ਦਾ ਅੜਿਆ ਕਾਰਜ ਸਿੱਧ ਕਰ ਦੇਵੇ।
ਇੱਕ ਦਿਨ ਬੈਠੇ ਗੁਰ ਮਹਾਰਾਜ।
ਇਸੇ ਤਰ੍ਹਾਂ ਪਾਤਸ਼ਾਹ ਜੀ ਅਕਸਰ ਬਚਨ ਬਿਲਾਸ ਕਰਦੇ ਰਹਿੰਦੇ, ਰੋਜ਼ ਸਿੱਖਾਂ ਨੇ ਜਦੋਂ ਬੈਠਣਾ ਕੋਈ ਬਚਨ ਚੱਲ ਪੈਣਾ, ਕਈਆਂ ਨੇ ਸ਼ਿਕਾਇਤ ਜਿਵੇਂ ਸ਼ਿਕਾਇਤ ਹੀ ਲੈ ਕੇ ਆਏ ਸੀ ਲਾਂਗਰੀ ਦੀ, ਮਹਾਰਾਜ ਜੀ ਨੇ ਉਹ ਬਚਨ ਕਰਦਿਆਂ ਕਰਦਿਆਂ ਅੱਗੇ ਹੋਰ ਕਈ ਬਚਨ ਜਿਹੜੇ ਸਾਰੇ ਸਿੱਖਾਂ ਦੇ ਜੀਵਨ 'ਚ ਕੰਮ ਆਉਣ ਵਾਲੇ ਬਚਨ ਉਹ ਮਹਾਰਾਜ ਜੀ ਨੇ ਸਰਵਣ ਕਰਾਏ। ਇਹਦਾ ਅਕਸਰ ਜਦੋਂ ਬੈਠਦੇ ਮਹਾਰਾਜ ਜੀ ਦੇ ਚਰਨਾਂ 'ਚ ਸਿੱਖ ਆ ਜਾਂਦੇ।
ਚੌਂਦਿਸ਼ ਸੇਵਕ ਸਭਾ ਸਮਾਜ।
ਇੱਕ ਦਿਨ ਫਿਰ ਮਹਾਰਾਜ ਜੀ ਦਾ ਦੀਵਾਨ ਸਜਿਆ, ਚਾਰੇ ਪਾਸੇ ਮਹਾਰਾਜ ਜੀ ਦੇ ਸਿੱਖਾਂ ਦਾ ਦੀਵਾਨ ਲੱਗਾ ਹੋਇਆ, ਬਹੁਤ ਸਾਰੀ ਸੰਗਤ ਸਿੱਖ ਮਹਾਰਾਜ ਜੀ ਦੇ ਦਰਬਾਰ 'ਚ ਬੈਠੇ ਹੋਏ ਨੇ।
ਚੌਕੀ ਪਈ ਬਿਲਾਵਲ ਕੇਰੀ।
ਸਵੇਰ ਦੀ ਜਿਹੜੀ ਚੌਂਕੀ ਹੁੰਦੀ ਆਸਾ ਜੀ ਦੀ ਵਾਰ ਤੋਂ ਬਾਅਦ, ਤਕਰੀਬਨ ਸਵੇਰੇ 7 ਵਜੇ ਨਾਲ ਅੱਜ ਕੱਲ੍ਹ ਦੇ ਸਮੇਂ ਮੁਤਾਬਕ ਜਿਹੜੀ ਚੌਂਕੀ ਹੁੰਦੀ ਦਰਬਾਰ ਸਾਹਿਬ ਜਾਂ ਇੱਥੇ ਦੁੱਖ ਨਿਵਾਰਨ ਸਾਹਿਬ, ਕਥਾ ਤੋਂ ਬਾਅਦ ਦੀ ਜਿਹੜੀ ਚੌਂਕੀ ਸਵੇਰ, ਉਹਨੂੰ ਬਿਲਾਵਲ ਦੀ ਚੌਂਕੀ ਕਹਿੰਦੇ। ਉਹ ਕਲਗੀਧਰ ਜੀ ਦੇ ਸਮੇਂ ਦੀ ਇਹ ਮਰਿਆਦਾ, ਦਰਬਾਰ 'ਚ ਸਵੇਰੇ ਪਹਿਲੇ ਪਹਿਰ ਦਿਨ ਦੇ ਬਿਲਾਵਲ ਦੀ ਚੌਂਕੀ ਲੱਗਦੀ। ਉਹ ਪਾਤਸ਼ਾਹ ਦੇ ਦਰਬਾਰ 'ਚ ਬਿਲਾਵਲ ਦੀ ਚੌਂਕੀ ਲੱਗੀ ਹੋਈ। ਬਿਲਾਵਲ ਦੀ ਚੌਂਕੀ ਦਾ ਕੀਰਤਨ ਮਹਾਰਾਜ ਜੀ ਦੇ ਦਰਬਾਰ 'ਚ ਕੀਰਤਨੀਏ ਕਰ ਰਹੇ ਹਨ।
ਗਾਵੇ ਰਾਗੀ ਪ੍ਰੀਤ ਕਨੇਰੀ।
ਰਾਗੀ ਬੜੇ ਪ੍ਰੇਮ ਨਾਲ ਰੀਝ ਰੀਝ ਕੇ ਬੜੀ ਉੱਚੀ ਸੁਰ ਵਿੱਚ, ਬੜੇ ਉੱਚੇ ਤਾਲ ਵਿੱਚ, ਲੈ ਵਿੱਚ ਬੜੇ ਸੋਹਣੇ ਢੰਗ ਨਾਲ ਕੀਰਤਨ ਕਰ ਰਹੇ ਬਿਲਾਵਲ ਰਾਗ ਦਾ। ਬਿਲਾਵਲ ਰਾਗ ਦੇ ਸ਼ਬਦ ਗਾ ਰਹੇ ਨੇ, ਸਾਰੀ ਸੰਗਤ ਬੜੀ ਵਾਹ ਵਾਹ ਕਰ ਰਹੀ, ਬਹੁਤ ਸੁੰਦਰ ਬਹੁਤ ਸੁੰਦਰ। ਕਲਗੀਧਰ ਪਾਤਸ਼ਾਹ ਜੀ ਬੈਠੇ ਸਨ, ਮਹਾਰਾਜ ਜੀ ਬੈਠਿਆਂ ਬੈਠਿਆਂ ਬਚਨ ਕੀਤਾ ਕਿ ਜਿਹੜੀ ਕਹੀ ਸੀ ਭਈ ਕਹੀ ਲੁਪਾਈ, ਕਹੀ ਕਹੀ ਲੁਕਾਈ ਹੋਈ ਹੈ, ਕਹੀ ਲੁਕਾਈ ਹੋਈ ਆ, ਇਹ ਬਚਨ ਕਿਹਾ। ਬਾਰ ਸੋ ਸਾਖੀ 'ਚ ਇੱਦਾਂ ਹੀ ਲਿਖਿਆ, ਕਹੀ ਭਾਈ ਕਹੀ ਲੁਪਾਈ ਕਹੀ। ਸਿੱਖ ਸੁਣ ਕੇ ਹੈਰਾਨ ਹੋਏ ਵੀ ਇਹ ਕੀ ਬਚਨ, ਪਾਤਸ਼ਾਹ ਨੂੰ ਪੁੱਛ ਰਹੇ ਹੈ, ਗੁਰਦੇਵ ਦੱਸ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇਖੇਵਾਂ। ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਨਾਸੀ ਅਗਨਾਸ,
ਹੇ ਪੂਰਨ ਹੇ ਸਰਬਮ
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਹੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ,
ਹੇ ਸੰਤਹ ਕੈ ਸਦਾ ਸੰਗ
ਧਾਰਾਧਾਰ,
ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਕੋਈ ਪਰੋ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲ,
ਏਕ ਅੱਖਰ ਹਰ ਮਨ ਬਸਤ
ਕਿਉਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਖੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵਦੇ
ਪਾਰੀ ਉਤਾਰਨਾ,
ਵਾਹਿਗੁਰੂ ਨਾਮ ਜਹਾਜ ਹੈ
ਖੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵਦੇ
ਪਾਰੀ ਉਤਾਰਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।